ਮੂਰਤੀ ਕਿਤੋਂ ਬਾਹਰੋਂ ਨਹੀਂ। ਜਦੋਂ ਮੂਰਤੀਕਾਰ ਮੂਰਤੀ ਨੂੰ ਘੜਦਾ ਹੈ ਤੇ ਉਸ ਪੱਥਰ ਵਿੱਚੋਂ ਮੂਰਤੀ ਨਿਕਲ ਆਉਂਦੀ। ਤੇ ਆਮ ਅਨਾੜੀ ਅਗਿਆਨੀ ਪੁੱਛੇ ਕਿ ਤੁਸੀਂ ਆ ਪੱਥਰ ਦੀ ਮੂਰਤੀ ਕਿੱਥੋਂ ਲਿਆਏ? ਉਹ ਕਹਿੰਦਾ ਮੂਰਤੀ ਤਾਂ ਰੱਬ ਨੇ ਪਹਿਲਾਂ ਹੀ ਪੱਥਰ ਵਿੱਚ ਪੈਦਾ ਕੀਤੀ ਸੀ, ਮੈਂ ਤਾਂ ਸਿਰਫ ਫਾਲਤੂ ਪੱਥਰ ਤਰਾਸ਼ ਦਿੱਤਾ ਹੈ। ਤੇ ਜਦੋਂ ਫਾਲਤੂ ਪੱਥਰ ਤਰਾਸ਼ਿਆ ਗਿਆ ਮੂਰਤੀ ਅੰਦਰੋਂ ਪ੍ਰਗਟ ਹੋ ਗਈ, ਬਾਹਰੋਂ ਨਹੀਂ ਆਉਂਦੀ। ਪੱਥਰ ਦੇ ਵਿੱਚ ਮੂਰਤੀ ਹੈ, ਜਦੋਂ ਫਾਲਤੂ ਪੱਥਰ ਨੂੰ ਤਰਾਸ਼ ਦਿੱਤਾ ਜਾਏ ਤੇ ਸੱਚ ਐਵੇਂ ਉਸ ਪੱਥਰ ਵਿੱਚੋਂ ਮੂਰਤੀ ਨਿਕਲਦੀ ਏ। ਤੇ ਜਦੋਂ ਬੰਦਾ ਆਪਣੀ ਜ਼ਿੰਦਗੀ ਦੇ ਫਾਲਤੂ ਵਾਸ਼ਨਾਵਾਂ ਨੂੰ ਤਰਾਸ਼ ਦੇਵੇ ਤੇ ਉਹਦੇ ਵਿੱਚੋਂ ਰੱਬ ਦੀ ਮੂਰਤੀ ਨਿਕਲ ਆਉਂਦੀ। ਥੋੜਾ ਜਿਹਾ ਅਸੀਂ ਬਾਣੀ ਚੋਂ ਦੇਖੀ ਪਰਮਾਤਮਾ ਕਿੱਥੋਂ ਆਉਣਾ ਹੈ। ਇਹ ਅੱਜ ਵੈਸੇ ਮੇਰਾ ਪ੍ਰਕਰਨ ਨਹੀਂ, ਅਗਾ ਜਿਉਂ ਜਿਉਂ ਮਾਲਕ ਕਿਰਪਾ ਕਰੇਗਾ ਅਸੀਂ ਇੱਕ ਇੱਕ ਵਿਸ਼ੇ ਨੂੰ ਰੱਖ ਕੇ ਸਨਮੁਖ ਵਿਚਾਰ ਕਰਨ ਦਾ ਯਤਨ ਕਰਾਂਗੇ। ਗੁਰਮਤ ਵਿੱਚ ਰੱਬ ਕੋਈ ਸੱਤਵੇਂ ਅਤਮਾਨ ਤੇ ਨਹੀਂ, ਗੁਰਮਤ ਵਿੱਚ ਰੱਬ ਕਿਤੇ ਧਰਤੀ ਦੇ ਇੱਕ ਖਿੱਤੇ ਤੇ ਨਹੀਂ ਬੈਠਾ। ਗੁਰਮਤ ਦੇ ਸਿਧਾਂਤ ਅਨੁਸਾਰ ਪਰਮਾਤਮਾ ਕਿਸੇ ਤੀਰਥ ਦੇ ਕਿਨਾਰੇ ਤੇ ਚੌਂਕੜੀ ਮਾਰ ਕੇ ਨਹੀਂ ਬੈਠਾ। ਗੁਰਮਤ ਦਾ ਸਿਧਾਂਤ ਕਹਿੰਦਾ ਹੈ ਕਿ ਨਾ ਉਹ ਚਾਰ ਦੀਵਾਰੀ ਵਿੱਚ ਬੰਦ ਹੈ, ਨਾ ਉਹ ਕਿਸੇ ਅਸਮਾਨ ਤੇ ਹੈ, ਪਰਮਾਤਮਾ ਤਾਂ ਕੇਵਲ ਬੰਦੇ ਦੇ ਅੰਦਰ ਬੈਠਾ ਹੈ। ਸੱਚ ਐਵੇ ਕਿ ਬੰਦਾ ਬਾਹਰ ਸਭ ਕੁਝ ਦੇਖੀ ਜਾ ਰਿਹਾ ਹੈ, ਜਿਹੜਾ ਰੱਬ ਦਾ ਘਰ ਹੈ ਉਹਦੇ ਵੱਲ ਕਦੀ ਝਾਤੀ ਹੀ ਨਹੀਂ ਮਾਰੇ, ਬਾਹਰ ਸਫਾਈਆਂ ਕਰਦਾ। ਇਹਨੂੰ ਅਸ਼ਰਧਾ ਚ ਨਹੀਂ ਲਿਜਾਣਾ, ਕਿਉਂਕਿ ਬਾਹਰ ਦੀ ਜਿਹੜੀ ਸਾਡੀ ਸੇਵਾ ਹੈ ਉਹ ਸਾਨੂੰ ਅੰਦਰ ਨੂੰ ਪ੍ਰੇਰੇ ਤੇ ਸਬਲ ਕਹੇ। ਬਾਹਰ ਦੇ ਮੰਦਰ ਮਸਜਿਦ ਗੁਰਦੁਆਰੇ ਬੰਦਾ ਰੋਜ਼ ਕੱਚੀ ਲੱਸੀ ਨਾਲ ਧੋਣ ਪੈਂਦਾ ਹੈ, ਪਰ ਪਿਆਰਿਓ ਅੰਦਰ ਵਾਲਾ ਦਿਲ ਵਾਲਾ ਮੰਦਰ ਤਾਂ ਕਦੀ ਧੋਣ ਦਾ ਯਤਨ ਹੀ ਕਰਦਾ। ਬਾਹਰ ਦੇ ਪਾਣੀ ਨਾਲ ਧੁੱਪਦੇ ਨੇ, ਅੰਦਰ ਦਾ ਬਾਣੀ ਨਾਲ ਧੁੱਪਦਾ ਹੈ। ਗੁਰੂ ਗ੍ਰੰਥ ਸਾਹਿਬ ਚ ਇੱਕ ਅੰਮ੍ਰਿਤ ਬਚਨ ਹੈ, ਦੇਖੋ ਇੱਕ ਤਾਂ ਸਵਈਆ ਅਸੀਂ ਰੋਜ਼ ਪੜ੍ਹਨੇ, ਜਦੋਂ ਨਿਤਨੇਮ ਅੰਮ੍ਰਿਤ ਵੇਲੇ ਕਰਨੇ ਆ, ਤੇ ਕਲਗੀਧਰ ਸਤਿਗੁਰੂ ਜੀ ਦਾ ਸਵਈਆ ਪੜਿਆ ਜਾਂਦਾ ਹੈ। ਤੇ ਜੇ ਕਿਤੇ ਮੌਕਾ ਮਿਲਿਆ ਤੇ ਮੈਂ ਨਿਤ ਸੰਨੇਮ ਸੰਬੰਧੀ ਜ਼ਰੂਰ ਅਰਜ ਕਰਨੀ ਚਾਹੁੰਦਾ, ਕਿਉਂਕਿ ਅੱਜ ਕੱਲ ਸਾਡੇ ਵਿੱਚ ਇੱਕ ਹਨੇਰੀ ਚੱਲੀ ਹੈ। ਉਹਨਾਂ ਲੋਕਾਂ ਦਾ ਪੂਰਾ ਜ਼ੋਰ ਲੱਗਾ ਪਿਆ ਹੈ ਕਿ ਕਿਸੇ ਢੰਗ ਤਰੀਕੇ ਨਾਲ ਅੰਮ੍ਰਿਤ ਤੇ ਅੰਮ੍ਰਿਤ ਦੀਆਂ ਬਾਣੀਆਂ ਤੇ ਨਿਤਨੇਮ ਤੋਂ ਤੋੜ ਦਿੱਤਾ ਜਾਏ, ਐ ਯੋਜਨਾਬੰਦ ਢੰਗ ਤਰੀਕੇ ਨਾਲ। ਦਾਸ਼ਿਕ ਬੇਨਤੀ ਕਰਨੀ ਚਾਹੇਗਾ ਕਿ ਨੇਮ ਹੀ ਪ੍ਰੇਮ ਹੈ ਤੇ ਪ੍ਰੇਮ ਹੀ ਨੇਮ ਹੈ। ਸ਼ਬਦ ਸਮਝਿਓ, ਜਿਹੜੇ ਪ੍ਰੇਮ ਕਰਦੇ ਨੇ ਉਹ ਹੀ ਨੇਮ ਨਿਭਾਉਂਦੇ ਨੇ, ਤੇ ਜਿਨ੍ਹਾਂ ਨੂੰ ਨੇਮ ਨਿਭਾਉਣ ਦੀ ਜਾਂਚ ਆ ਜਾਏ ਉਹ ਹੀ ਪ੍ਰੇਮ ਕਰਦੇ ਹੁੰਦੇ ਜਿਹੜਾ ਰੋਜ਼ ਨਿਭਾਇਆ ਜਾਏ। ਅਸੀਂ ਨਿਤਨੇਮ ਵਿੱਚ ਇੱਕ ਹਜ਼ੂਰ ਦਾ ਸਵਈਆ ਪੜ੍ਹਨੇ, ਜੋ ਕੁਝ ਬਾਹਰ ਲੋਕ ਕਰ ਰਹੇ ਨੇ ਕੀ ਇਹ ਪਰਮਾਤਮਾ ਨੂੰ ਪਾਉਣ ਦਾ ਤਰੀਕਾ ਸਹੀ ਹੈ? ਮਹਾਰਾਜ ਜੀ ਦਾ ਬਚਨ ਹੈ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੈ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਿਛਾ ਕੋ ਸੀਸ ਨਵਾਇਓ, ਕਉ ਬੁਤਾਨ ਕੋ ਪੂਜਤ ਹੈ ਪਸ, ਕਉ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਪੇਦ ਨਾ ਪਏ। ਹੁਣ ਜਿਹੜੀ ਕੂਰ ਕਿਰਿਆ ਕਿਹਾ, ਅਸੀਂ ਡਰਾਂਗੇ ਗੱਲ ਕਹਿਣ ਤੋਂ, ਕਿਉਂਕਿ ਸਾਨੂੰ ਲੱਗੇਗਾ ਦੂਜੇ ਬੰਦੇ ਨੂੰ ਸੱਟ ਵੱਜੇਗੀ। ਯਾਦ ਰੱਖੋ ਕਿ ਜਦੋਂ ਡਾਕਟਰ ਸਰਜਰੀ ਕਰਦਾ ਹੈ ਚਾਕੂ ਜਾਂ ਸ਼ਸਤਰ ਲੈ ਕੇ ਉਹ ਵੀ ਚੀਰਦਾ ਹੈ, ਪਰ ਉਹਦੇ ਚੀਰਨ ਦਾ ਮਤਲਬ ਇਹ ਨਹੀਂ ਕਿ ਬੰਦੇ ਨੂੰ ਮਾਰਨਾ ਚਾਹੁੰਦਾ ਹੈ, ਉਹ ਇਸ ਕਰਕੇ ਸਰਜਰੀ ਕਰ ਰਿਹਾ, ਦੁੱਖ ਤਾਂ ਹੈ ਪਰ ਇਹੋ ਜਿਹੀ ਅਰੋਗਤਾ ਮਿਲ ਜਾਏ ਕਿ ਇਹਨੂੰ ਪਰਤ ਕੇ ਬਿਮਾਰੀ ਘੇਰੇ ਨਾ। ਗੁਰੂ ਦੇ ਸ਼ਬਦ ਜਿਹੜੇ ਨੇ, ਕੋਈ ਬੰਦਾ ਪੱਥਰ ਦੀ ਮੂਰਤੀ ਅੱਗੇ ਝੁਕਿਆ ਕਿ ਇਹ ਭਗਵਾਨ ਦੀ ਮੂਰਤੀ ਹੈ, ਸਿਰ ਮੈਂ ਅਰਜ਼ ਕਰਨੀ ਹੈ ਸਾਧਿਆ ਹੋਇਆ ਜੀਵਨ ਕੀ ਹੈ? ਉਹ ਕਹਿੰਦਾ ਪੱਥਰ ਦੀ ਮੂਰਤੀ ਵਿੱਚ ਭਗਵਾਨ, ਪਰ ਗੁਰਮਤ ਨੇ ਮੂਰਤੀ ਪੂਜਾ ਨੂੰ ਸਵੀਕਾਰ ਨਹੀਂ ਕੀਤਾ। ਸਤਿਗੁਰੂ ਨੇ ਤਾਂ ਬਾਣੀ ਵਿੱਚ ਕਿਹਾ, ਪਾ ਖਾਨ ਗੱਡ ਕੈ ਮੂਰਤ ਕੀਨੀ, ਦੇ ਕੇ ਛਾਤੀ ਪਾਉ, ਦੇ ਕੇ ਛਾਤੀ ਪਾਉ, ਜੇ ਇਹ ਮੂਰਤ ਸਾਚੀ ਹੈ ਤੋ ਗੜਨ ਹਾਰੇ ਖਾਓ। ਜੇ ਸੱਚੀ ਸੀ ਤੇ ਮੂਰਤੀ ਘੜਨ ਵਾਲੇ ਨੂੰ ਕਿਉਂ ਨਾ ਖਾ ਗਈ? ਸਿਰਫ ਅਰਜ਼ ਕਰਾਂ ਕਿ ਦੇਖੋ ਕੋਈ ਪੱਥਰ ਨੂੰ ਪੂਜ ਰਿਹਾ ਹੈ, ਕਿਸੇ ਨੇ ਸ਼ਿਵਲਿੰਗ ਆਪਣੇ ਗਲੇ ਚ ਲਟਕਾਇਆ ਹੈ, ਕੋਈ ਕਬਰਾਂ ਉੱਤੇ ਦੀਵੇ ਬਾਲਦਾ ਪਿਆ, ਕੋਈ ਸਮਾਧਾਂ ਉੱਤੇ ਦੀਵੇ ਬਾਲਦਾ ਪਿਆ, ਸੱਚ ਐਵੇ ਕੋਈ ਦੱਖਣ ਨੂੰ ਮੱਥੇ ਪਿਆ ਟੇਕਦਾ, ਕੋਈ ਪੱਛਮ ਵਾਲੇ ਪਾਸੇ ਨਮਾਜ਼ ਅਦਾ ਕਰਦਾ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਉਹ ਭਗਵਾਨ ਦਾ ਘਰ ਤਾਂ ਦੇਖੋ ਕਿਸ ਕੁਰੀ ਕਿਰਿਆ ਚ ਪੈ ਗਏ ਹੋ, ਰੱਬ ਦਾ ਭੇਦ ਤਾਂ ਕਿਸੇ ਨੇ ਪਾਇਆ ਨਹੀਂ। सिर्फ अर्थ ही ने काहू लै पाहन पूज धरियो सिर, कोई पत्थर अगे सिर चकी बैठा है। काहू लै लिंग गरे लटकायो, काहू लख्यो हर आवाची। अवास्ती संस्कृत दा अर्थ हुंदा शब्द कह, एदा अर्थ कह दखण वाला पासा। काहू लख्यो हर आवाची दशा में, दिशा में कौ पिशा को शीस नवायो। पिशा दा अर्थ पश्चिम। को बुतान को पूजत है पश, कोई पशु वृत्ति वाला बुत बीज रे। को मृतान को पूजन धायो, कोई मुर्दिया दिया कबरा पूज रहे है। कूर किरिया उर जो सब ही जग श्री भगवान को भेद ना पायो। तन गुरु ग्रंथ साहिब चो मैं अर्ज होर करा, कबीर साहिब दा एक शब्द है जिथे असी उन्होंने पढ़ने, अव्वल अल्लाह नूर उपाया कुदरत के सब बंदे। देखो बंदा झगड़े कर रहे है इटा की खातर, बंदे झगड़े कर रहे ने थावां दी खातर। ते सब तो वड्डा जोर अज धर्मां दा ए लगा, मैं गल शरिया मकांगा, हर बंदा दूजे धर्म नू निंद के अपने नू उच्चा करना चाहता है, पर यही सच्चाई है, सच्चाई नू स्वीकारिए। देखो तुसी उड़ीसा वाले पासे, दखण वाले पासे जगन्नाथ मंदिर है हिंदुस्तान विच। ओ कहिंदे ने जगन्नाथ दा अर्थ है जगत का नाथ, के खरी का मंदिर जगत दा नाथ दा मंदिर। वो कहने दक्षण वाली दिशा वल है। ते मुसलमान वीर नू पुछो, वो कहिंदा पश्चिम वाले पासे मक्का मदीना रब दा घर। जे गुरमत नू पुछो, गुरमत कहिंदी है दक्षण ते पश्चिम दे रौले च ना पए, मूर्ति ते मस्जिद दी खातर ना झगड़, असली रब दा टिकाणा ता तेरे दिल विच है, कदी इस मसीत विच भी मत्था टेक लिया कर। देखो गुरमत दा शब्द है कि अल्लाह एक मसीत बस्त है, अल्लाह एक मसीत विच ते बाकी लोकां दी कौन संभाल कर रहे। याद रखियो गुरमत कहिंदी है गुरुद्वारे विच गुरु दा प्रकाश कै, पर गुरमत कहिंदी है गुरुद्वारे विचों शब्द सेक के जा ते चेनू चरस्ते विच खलोते होए नू भी गुरुद्वारा प्रतीत होण लग पवे, गुरु तेरे अंग संग होवे। हजूर ने कहा अब अल्लाह एक मसीत बस्तक है, अवर मुल्क किस कह रहा, हिंदू मूर्त नाम निवासी दो मैं तत ना खेरा। दखन देश हरी का वासा, हिंदू वीर कह रहे है, पश्चिम अल्लाह मुकामा, ते गुरमत कह रही है दिल में खोज दिल है दिल खोजो एही ठौर मुकामा। असली टिकाणा ता तेरा दिल कह, ओ भरिया दिल दे मंदर नू ता कदी साफ करन दा यतन नहीं कीता। इत एक होर दास बेनती कर जे, इकबाल ने एक गल बड़ी सोहनी कही, ओ कहिंदा धर्म अस्थान रुपये ना रातो रात बन सकते ने, यह महसूस ना कोई करे घर च बैठा सौंदा होया भी। गुरुद्वारे बिलियंस पाउंड ला के बन सकते ने, पर सारे इंग्लैंड नू एक पासे रख के कहो भी सारी दौलत नाल एक धर्मी पैदा हो जाए। दर धर्म नाल सच एवे ओदा जीवन नाल संबंध है। रुपये नाल मंदिर मस्जिदां चर्च ते गुरुद्वारे बन सकते ने, पर रुपये नाल जीवन नहीं कमाया जा सकता, जीवन केवल उस परम जीवन नाल जुड़ के कमाया जा सकता है। इकबाल ने लिखिया कहिंदा मस्जिद तो बना दी शब भर में, शब दा अर्थ फारसी विच रात। मस्जिद तो बना दी शब भर में, इमां की हिरारत वालों ने, ते नाले रब दा घर जेड़ा है वह धक्के वाली थां ते नहीं बनता। मेरा प्रकरण ये नहीं, असी हिंदुस्तान च देखने हां कि जिथे वेख्या कोई नाला उत्थे किसी ने मूर्ति गढ़ दिती। जे किसी बाबे साहब ने देखा किमा करो, उन्हें देखा भी इतने लंघता पे, उन्हें निशान साहब गढ़ दिता। जिस थान धक्के जोर नाल किसी ने कब्जा कर लिया हो, उत्थे धर्म की गल कि शुरू हो सकेगी। मैं बेनती जड़ी कर लगा, वह कहिंदा मस्जिद तो बना दी शब भर में, एक रात मसीह तैयार होगी। इमां की हिरारत वालों ने, मन अपना पुराना पापी है, बरसों से नमाजी बन ना सका। मसीत बन गई पर नमाजी तो रातों रात नहीं बनते। जेड़ी दास बेनती कर लगा है, साध्या होया जीवन की है, किनू कहने आप साध। हजूर ने कहा जिन्हें अपने जीवन नू साध लिया, की कारण के महापुरख का तन देख के साधु का तन देख के रब की झलक पैंदी है, बाकी शरीर भी तो हो जाने। गुरु ग्रंथ साहिब कहिंदे ने कबीर जाको खोजतै सोई पायो ठौर, सोई फिर कह तू कह पया जाको कहता और। बस एक होमे दा पड़दा है, जो होमे दा पड़दा हट जाए सच एवे उस शरीर विचों परमात्मा की झलक पैन लग पैंदी है। ਜੋ ਦਾਸ ਅੱਗੇ ਅਰਜ਼ ਕਰਨੀ ਚਾਹੁੰਦਾ ਕਿਹੜਾ ਕਿਵੇਂ ਜੀਵਨ ਸਾਧਿਆ ਜਾਏ, ਕਿਵੇਂ ਇਹਨੂੰ ਘੜਿਆ ਜਾਏ। ਘੜਨ ਤੇ ਜ਼ੋਰ ਲੱਗਦਾ ਜੇ, ਚੇਤੇ ਰੱਖਿਓ ਤੋੜਨ ਤੇ ਕੋਈ ਜ਼ੋਰ ਨਹੀਂ ਲੱਗਦਾ। ਕੋਈ ਚੀਜ਼ ਘੜਾਂਗੇ ਟਾਈਮ ਲੱਗੇਗਾ। ਸੋਨੇ ਦਾ ਗਹਿਣਾ ਹੈ, ਸੁਨਾਰ ਵੀਰ ਕਿੰਨੇ ਦਿਨ ਲਾ ਲਾ ਕੇ ਇੱਕ ਨਿੱਕਾ ਜਿਹਾ ਗਹਿਣਾ ਤਿਆਰ ਕਰਦਾ ਤੇ ਤੋੜਨ ਲਈ ਕੋਈ ਦਿਨਾਂ ਦੀ ਲੋੜ ਨਹੀਂ। ਜਿਹਨੇ ਕਈ ਦਿਨ ਹਥੌੜੀਆਂ ਨਾਲ ਗਹਿਣਾ ਘੜਿਆ, ਨਿੱਕੀ ਨਿੱਕੀ ਚੋਟ ਮਾਰੀ, ਬਸ ਇੱਕ ਪੱਥਰ ਥੱਲੇ ਰੱਖੋ, ਇੱਕ ਉੱਤੇ ਰੱਖੋ, ਪੂਰੇ ਜ਼ੋਰ ਨਾਲ ਇੱਕ ਪੱਥਰ ਮਾਰੋ, ਘੜੀ ਕੋਈ ਚੀਜ਼ ਇੱਕ ਖਿੰਨ ਵਿੱਚ ਟੁੱਟ ਜਾਏਗੀ। ਦਾਸ ਨੇ ਅਰਜ਼ ਕੀਤੀ, ਮੂਰਤੀ ਜ਼ਿਕਰ ਕੀਤਾ, ਮੂਰਤੀ ਘੜਦਿਆਂ ਦਿਨ ਲੱਗਦੇ ਨੇ, ਹਥੌੜਾ ਇੱਕ ਮਾਰੋ ਤੇ ਟੁੱਟਦਿਆਂ ਖਿੰਨ ਲੱਗਦਾ ਹੈ। ਤਾਲਿਬਾਨਾਂ ਦਾ ਰਾਜ ਸੀ, ਬੜੀ ਪੁਰਾਣੀ ਕਲਾ ਸੀ ਬੁੱਧ ਦੀਆਂ ਮੂਰਤੀਆਂ, ਕਿੰਨਾ ਕੁ ਸਮਾਂ ਲੱਗਾ, ਸਦੀਆਂ ਦੀਆਂ ਮੂਰਤੀਆਂ ਕਈ ਕਈ ਸਾਲ ਲਾ ਕੇ ਬਣੀਆਂ, ਬਸ ਥੱਲੇ ਬਰੂਦ ਰੱਖਿਆ ਤੇ ਸਾਰੀ ਮੂਰਤੀ ਨੂੰ ਖੰਡਰਾਤ ਕਰ ਦਿੱਤਾ। ਘੜਨ ਤੇ ਟਾਈਮ ਲੱਗਦਾ ਹੁੰਦਾ, ਟੁੱਟਣ ਤੇ ਟਾਈਮ ਨਹੀਂ ਲੱਗਦਾ। ਗੁਰਮੁਖੋ, ਜੀਵਨ ਬਣਾਉਣ ਤੇ ਜਨਮ ਲੱਗ ਜਾਂਦੇ ਨੇ, ਤਿਲਕਣ ਲੱਗਿਆ ਤਾਂ ਇੱਕ ਗਲਤੀ ਹੀ ਬੰਦੇ ਦੀ ਜ਼ਿੰਦਗੀ ਤਬਾਹ ਕਰ ਜਾਂਦੀ ਹੈ। ਘੜਨ ਲਈ ਵਕਤ ਲੱਗਦਾ ਹੈ। ਆ ਬੌਡੀ ਹੈ ਸਾਡੀ, 70 ਸਾਲ ਵਿੱਚ ਕੀਰਤਨੀਆਂ ਵਿਦਵਾਨ, ਕੋਈ ਕਮਾਈ ਵਾਲਾ ਪੈਦਾ ਹੁੰਦਾ, 70 ਸਾਲ ਦੀ ਕਮਾਈ ਨੂੰ ਖਤਮ ਕਰਦਿਆਂ ਥੋੜੀ ਜੀ ਪੋਇਜ਼ਨ, ਅੱਧਾ ਚਿਮਚਾ ਜ਼ਹਿਰ ਦੇ ਦਿਓ, 70 ਸਾਲ ਦਾ ਬੰਦਾ ਇੱਕ ਸਕਿੰਟ ਵਿੱਚ ਮਰ ਸਕਦਾ ਹੈ। ਕੋਈ ਚੀਜ਼ ਬਣਾਉਂਦਿਆਂ ਦੇਰ ਲੱਗਦੀ ਹੈ, ਢਾਂਦਿਆਂ ਦੇਰ ਨਹੀਂ, ਪਰ ਕਿਵੇਂ ਜੀਵਨ ਘੜਿਆ ਜਾਏ। ਤੇ ਦਾਸ ਇੱਕ ਪੌੜੀ ਗੁਰਦੇਵ ਦੀ ਅਕਸਰ ਬਹੁਤ ਵਾਰੀ ਇਹਦੀ ਕਥਾ ਕੀਤੀ, ਕਿਉਂਕਿ ਉਹ ਕਥਾ ਮੈਨੂੰ ਆਪਣੇ ਜੀਵਨ ਕਮਾਉਣ ਵਿੱਚ ਬੜੀ ਸਹਾਇਤਾ ਦਿੰਦੀ। ਉਹ ਜਪਜੀ ਸਾਹਿਬ ਦੀ 38ਵੀਂ ਪੌੜੀ ਹੈ ਤੇ ਜ਼ਿਆਦਾ ਡਿਟੇਲ ਚ ਨਹੀਂ ਜਾਵਾਂਗਾ, ਸਿਰਫ ਸਾਧ ਕਿਹੜਾ ਜੀਵਨ ਸਾਧਿਆ ਹੋਇਆ। ਅੱਗੇ ਫਿਰ ਆਪਾਂ ਪੜਾਂਗੇ ਕਿ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ। ਗੁਰੂ ਨਾਨਕ ਸਾਹਿਬ ਨੇ 38 ਪੌੜੀਆਂ ਉਚਾਰਨ ਕੀਤੀਆਂ ਜਪਜੀ ਸਾਹਿਬ, ਇਉਂ ਕਹਿ ਲਓ 38ਵੀਂ ਪੌੜੀ ਸਿੱਖ ਦੀ ਰਹਿਤ ਮਰਿਆਦਾ ਹੈ। 38ਵੀਂ ਪੌੜੀ ਸਿੱਖ ਦੇ ਸਚਿਆਰ ਹੋਣ ਦੀ ਜੁਗਤ ਹੈ, 38ਵੀਂ ਪੌੜੀ ਖਾਲਸੇ ਦਾ ਜੀਵਨ ਹੈ, ਤੇ ਜਿਹਨੂੰ 38ਵੀਂ ਪੌੜੀ ਕਮਾਣੀ ਆ ਗਈ ਸੱਚ ਏ, ਉਹ ਸਾਧ ਬਣ ਜਾਏਗਾ। ਇਹੋ ਜਿਹਾ ਸਾਧ, ਇਹੋ ਜੀਵਨ ਉੱਤੇ ਰੱਬ ਦੀ ਨਜ਼ਰ ਹੁੰਦੀ ਹੈ। ਉਹ 7 ਗੁਣ ਨੇ 38ਵੀਂ ਪੌੜੀ ਚ, 7 ਗੁਣ ਜਿਹਦੀ ਜ਼ਿੰਦਗੀ ਚ ਆ ਗਏ, ਸੱਚ ਏ ਉਹਦਾ ਜੀਵਨ ਸਾਧਿਆ ਗਿਆ। ਤੁਸੀਂ ਆਪ ਰੋਜ਼, ਮੈਂ ਸਾਰੇ ਪਾਠ ਕਰਨੇ। 7 ਗੁਣਾਂ ਵਿੱਚ ਪਹਿਲਾ ਗੁਣ ਜੱਤ ਪਹਾਰਾ, ਦੂਜਾ ਗੁਣ ਧੀਰੇ ਸੁਨਿਆਰ, ਚੌਥਾ ਐਰਨ ਮਤ, ਪੰਜਵਾਂ ਵਾਹਿਗੁਰੂ, ਤੀਜਾ ਐਰਨ ਮਤ, ਜੱਤ ਪਹਾਰਾ, ਧੀਰ ਸੁਨਿਆਰ, ਐਰਨ ਮਤ, ਵੇਦ ਹਥਿਆਰ, ਚੌਥਾ ਭਉ ਖੱਲਾ, ਪੰਜਵਾਂ ਅਗਨ ਤਪ ਤਾਓ, ਛੇਵਾਂ ਭਾਂਡਾ ਭਾਓ, ਸੱਤਵਾਂ। ਜਦੋਂ 7 ਆ ਗਏ ਨਾ, ਤੇ 7 ਦੇ ਕੋਈ ਜੀਵਨ ਵਿੱਚ ਜ਼ਹਿਰ ਨਹੀਂ, ਅੰਮ੍ਰਿਤ ਤਿੱਤ ਢਾਲ। ਤੇ ਬਾਬਾ ਜੀ ਕਹਿੰਦੇ ਨੇ ਉਹ ਆਪਣੇ ਆਪ ਨਹੀਂ ਘੜਿਆ ਜਾਂਦਾ, ਘੜੀਆ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਆਲ, ਘੜਿਆ ਹੋਇਆ ਜੀਵਨ। ਇਹਨਾਂ 7 ਨੂੰ ਸਿਰਫ ਅਸੀਂ ਅਖਰੀ ਅਰਥ ਕਰਾਂਗੇ। ਜੇ ਆਪਾਂ ਵਿਸਤਾਰ ਤੇ ਜਾਵਾਂਗੇ ਤੇ ਕਈ ਦਿਨਾਂ ਦੀ ਇਹ ਪੌੜੀ, ਸਾਰੀ ਪੌੜੀ ਮੇਰਾ ਖਿਆਲ ਹੈ ਗੁਰੂ ਨਾਨਕ ਸਾਹਿਬ ਨੇ, ਆਦਿ ਗੁਰੂ ਨੇ 38ਵੀਂ ਪੌੜੀ ਜੋ ਕੁਝ ਰੱਖ ਦਿੱਤਾ, ਬਾਕੀ ਗੁਰੂ ਸਾਹਿਬਾਨਾਂ ਨੇ 38 ਪੌੜੀ ਕਮਾਨ ਤੇ ਸਾਡੇ ਉੱਤੇ ਜ਼ੋਰ ਦਿੱਤਾ ਹੈ। ਬਾਕੀ ਸਾਰੀ ਸਿੱਖੀ ਕਹਿ ਲਓ 38ਵੀਂ ਪੌੜੀ ਸਿਮਟਿਆ ਪਿਆ ਹੈ ਸਿਧਾਂਤ। ਮਹਾਰਾਜ ਜੀ ਨੇ ਕਿਹਾ ਜੱਤ ਪਹਾਰਾ, ਜਿਹਨੇ ਆਪਣੇ ਜੀਵਨ ਨੂੰ ਸਾਧਨਾ ਹੈ। ਵੈਸੇ ਪਹਾਰਾ ਦਾ ਅਰਥ ਹੁੰਦਾ ਟਿਕਾਣਾ, ਦੁਕਾਨ, ਥਾਂ, ਜਿੱਥੇ ਸੁਨਾਰ ਵੀਰ ਗਹਿਣੇ ਘੜਦਾ। ਮਹਾਰਾਜ ਕਹਿੰਦੇ ਨੇ ਜੇ ਤੂੰ ਅੰਦਰ ਦੇ ਜੀਵਨ ਨੂੰ ਘੜਨਾ ਤੇ ਸੁਨਾਰ ਕੋਲ ਕਲਾ ਹੋਵੇ, ਪਰ ਜਿੰਨੀ ਦੇਰ ਤੱਕ ਉਹਦੇ ਕੋਲ ਟਿਕਾਣਾ ਨਹੀਂ, ਥਾਂ ਨਹੀਂ, ਉਨੀ ਦੇਰ ਤੱਕ ਉਹਦੀ ਕਲਾ ਵੀ ਪ੍ਰਗਟ ਨਹੀਂ ਹੋ ਸਕਦੀ। ਜੇ ਤੂੰ ਅੰਦਰ ਦੇ ਜੀਵਨ ਨੂੰ ਘੜਨਾ ਤੇ ਸਭ ਤੋਂ ਪਹਿਲਾਂ ਤੇਰੇ ਕੋਲ ਜੱਤ ਦਾ ਪਹਾਰਾ ਦਾ ਅਰਥ ਦੁਕਾਨ ਤੇ ਜੱਤ ਦਾ ਅਰਥ ਹੈ ਆਚਰ ਨੂੰ ਉੱਚਾ ਹੋਣਾ। ਸਮਝਿਓ, ਜਿਸ ਬੰਦੇ ਦਾ ਕਰੈਕਟਰ ਉੱਚਾ ਨਹੀਂ, ਜਿਸ ਬੰਦੇ ਦਾ ਚਰਿੱਤਰ ਉੱਚਾ ਨਹੀਂ, ਜਿਸ ਬੰਦੇ ਦਾ ਆਚਰਣ ਉੱਚਾ ਨਹੀਂ, ਉਹ ਸਾਧ ਤਾਂ ਛੱਡੋ, ਉਹ ਇਨਸਾਨ ਕਹਾਣ ਦਾ ਵੀ ਕਿਤਨਾ ਕੁ ਹੱਕਦਾਰ ਹੋਵੇਗਾ। ਜੱਤ ਪਹਾਰਾ, ਜੀਵਨ ਘੜਨ ਵਿੱਚ ਸਭ ਤੋਂ ਪਹਿਲਾਂ ਬੰਦੇ ਦੇ ਆਚਰਣ ਦਾ ਹੋਣਾ ਅਤ ਲਾਜ਼ਮੀ ਹੈ। ਤੇ ਮੈਂ ਇੱਕ ਦਿਨ ਪਾਠ ਕਰਦਿਆਂ ਪੜ੍ਹਿਆ, ਗੁਰੂ ਸਾਹਿਬ ਨੇ 2 ਬਚਨ ਕਹਿੰਦੇ ਨੇ, ਜ਼ਿਆਦਾ ਨਹੀਂ, ਜਿਸ ਬੰਦੇ ਨੇ 2 ਗੱਲਾਂ ਤੇ ਜ਼ਿੰਦਗੀ 'ਚ ਪਹਿਰਾ ਦੇ ਦਿੱਤਾ, ਰੱਬ ਉਹਦੇ ਅੰਦਰ ਇੱਕ ਪਰਾਏ ਤਨ ਤੋਂ ਬਚ ਗਿਆ, ਦੂਜਾ ਪਰਾਏ ਧਨ ਤੋਂ ਬਚ ਗਿਆ। ਜਿਹਦਾ ਪਰਾਏ ਤਨ ਤੇ ਪਰਾਏ ਧਨ ਤੋਂ ਤਨ ਬਚ ਗਿਆ, ਰੱਬ ਉਹਦੇ ਨਾਲ ਹੈ। ਪਰ ਧਨ ਪਰ ਦਾਰਾ ਨਾਮਦੇਵ ਜੀ, ਪਰ ਧਨ, ਪਰ ਦਾਰਾ, ਪਰ ਦਾਰਾ ਦਰ ਤੇ ਪਰ ਇਸਤਰੀ, ਪਰ ਧਨ ਪਰ ਦਾਰਾ ਪਰ ਖਰੀ ਤਾਂ ਕਹਿ ਨਿਕਟ ਬਸੈ ਨਰ ਖਰੀ ਪਰਮਾਤਮਾ ਉਹਦੇ ਨੇੜੇ ਖੈ। ਪਹਿਲੀ ਗੱਲ ਇਨਸਾਨ ਦਾ ਆਪਣਾ ਕਰੈਕਟਰ, ਉਹਦਾ ਆਚਰਨ ਉੱਚਾ ਹੋਵੇ। ਆਚਰਨ ਉੱਚਾ ਚੁੱਕਣ ਵਾਸਤੇ ਆਪਣਾ ਯਤਨ ਕੀ ਹੋ ਸਕਦਾ ਹੈ, ਕਿਉਂਕਿ ਆਚਰਨ ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਕਰਮ ਬਣਦੀਆਂ ਨੇ, ਤੇ ਕੁਝ ਫੁਰਨੇ ਐਸੇ ਨੇ ਜਿਹੜੇ ਅੰਦਰ ਉੱਠੇ ਜਾਂਦੇ ਨੇ ਪਰ ਲੋਕਾਂ ਕੋਲ ਅਸੀਂ ਪ੍ਰਗਟ ਨਹੀਂ ਕਰਦੇ। ਕਿਵੇਂ ਉਹਨਾਂ ਫੁਰਨਿਆਂ ਤੇ ਕਾਬੂ ਪਾਇਆ ਜਾਏ, ਕਿਵੇਂ ਆਚਰਨ ਬਣੇ, ਆਪਣੀ ਮਿਹਨਤ ਨਹੀਂ ਕੇਵਲ, ਆਪਣੀ ਮਿਹਨਤ ਦੇ ਨਾਲ ਨਾਲ ਸਭ ਤੋਂ ਵੱਡੀ ਅਰਦਾਸ ਕਹਿ ਤੇ ਜਿਹੜਾ ਬੰਦਾ ਆਪਣੇ ਜੀਵਨ ਲਈ ਅਰਦਾਸ ਕਰੇਗਾ ਸੱਚ ਐਵੇਂ ਮੇਰਾ ਗੁਰੂ ਤਰਸ ਕਰਕੇ ਉਹਨੂੰ ਵਾਸ਼ਨਾ ਤੋਂ ਜ਼ਰੂਰ ਬਚਾਏਗਾ। ਜਿਵੇਂ ਅਸੀਂ ਪਾਠ ਕਰਨੇ ਆ ਕਿ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਹਨਾਂ ਤੇ ਆਪ ਛੁਡਾਵੋ, ਹਾਲਾਂਕਿ ਬੋਡੀ ਸਾਡੀ ਤੇ ਅਸਰ ਕਰਨਾ ਤੇ ਸ਼ਬਦ ਪੜ੍ਹਨੇ ਚਾਹੀਦੇ ਨੇ ਕੀਰਤਨ ਵਿੱਚ। ਜਦੋਂ ਇਹੋ ਜਿਹੇ ਸ਼ਬਦ ਅਸੀਂ ਅਰਦਾਸ ਰੂਪ ਪੜਾਂਗੇ ਨਾ, ਸੱਚ ਐਵੇਂ ਕੀਰਤਨ ਕਰਦਿਆਂ, ਪਾਠ ਕਰਦਿਆਂ, ਕਥਾ ਕਰਦਿਆਂ ਇਹੋ ਜਿਹੇ ਸ਼ਬਦ ਜਦੋਂ ਭਾਵਨਾ ਨਾਲ ਗਾਏ ਜਾਂਦੇ ਨੇ, ਉਹ ਗੁਰੂ ਦੀ ਅਰਦਾਸ ਕੀਰਤਨੀ ਹੈ ਤੇ ਸਿੱਖ ਦੇ ਅੰਦਰ ਵੀ ਕਿਰਪਾ ਕਰ ਜਾਂਦੀ ਹੈ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛੁਡਾਵੋ, ਅਰਥਾਂ ਦੀ ਲੋੜ ਨਹੀਂ, ਸੌਖੇ ਨੇ, ਇਨ ਤੇ ਆਪ ਛੁਡਾਵੋ, ਇਹ ਭੀਤਰ ਤੇ ਇਨ ਕੋ ਡਾਰੋ ਆਪਣ ਨਿਕਟ ਬੁਲਾਵੋ, ਆਪਣੀ ਬਿਧ ਆਪ ਜਨਾਵੋ, ਹਰ ਜਨ ਮੰਗਲ ਗਾਵੋ, ਬਿਸਰ ਨਾਹੀ ਕਬੂ ਹੀ ਏ ਤੇ ਇਹ ਬਿਧ ਮਨ ਮੈਂ ਪਾਵੋ, ਗੁਰ ਪੂਰਾ ਭੇਟਿਓ ਵਡਭਾਗੀ ਜਾਂ ਨਾਨਕ ਕਤੈ ਨਾ ਧਾਵੋ। ਇੱਕ ਤਰੀਕਾ ਹੈ, ਜਾਂ ਸ਼ਬਦ ਪੜੀਏ ਕਿ ਰਾਖ ਪਿਤਾ ਪ੍ਰਭ ਮੇਰੇ, ਮੋਇ ਨਿਰਗੁਣ ਸਭ ਗੁਣ ਤੇਰੇ, ਪੰਚ ਬਿਖਾਤੀ ਏਕ ਗਰੀਬਾਂ ਰਾਖੋ ਰਾਖਣ ਹਾਰੇ। ਜਦੋਂ ਅੰਦਰ ਵਾਸ਼ਨਾ ਉਬਾਲਾ ਖਾਂਦੀ ਏ, ਜੇ ਕਿਤੇ ਉਦੋਂ ਗੁਰੂ ਦਾ ਸ਼ਬਦ ਚੇਤੇ ਆ ਜਾਏ ਤੇ ਬੰਦਾ ਵਾਸ਼ਨਾ ਦੀ ਅੱਗ ਤੋਂ ਬਚ ਸਕਦਾ ਹੈ। ਇੱਥੇ ਇੱਕ ਵਾਰ ਦਾਸ ਨੇ ਅਰਜ਼ ਕੀਤੀ ਸੀ ਕਥਾ ਕਰਦੇ ਕਿ ਸਾਡੀ ਬੋਡੀ ਦੀਆਂ ਦੇਹ ਦੀਆਂ ਚਾਰ ਬੜੀਆਂ ਜ਼ਰੂਰਤਾਂ ਨੇ, ਇੱਕ ਖਾਣਾ, ਦੂਸਰਾ ਪੀਣਾ, ਤੀਸਰੀ ਨੀਂਦ ਤੇ ਚੌਥੀ ਬੋਡੀ ਦੀ ਖੁਰਾਕ ਹੈ ਵਾਸ਼ਨਾ। ਮੈਂ ਤਾਂ ਸ਼ੁਰੂਆਤ ਕੀਤੀ ਕੌਣ ਹੈ ਸਾਧ, ਧਨ ਧਨ ਭਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਦੇ ਆ। ਜੋ ਅਰਜ਼ ਕਰਨ ਲੱਗਾ ਦਾਸ, ਭੁੱਖ ਨੀਂਦ ਤੇ ਪਿਆਸ ਇਹਦੇ ਤੋਂ ਬਿਨਾਂ ਗੁਜ਼ਾਰਾ ਨਹੀਂ, ਇਹ ਪੂਰਤੀ ਕਰਨੀ ਪਏਗੀ, ਕਰਮ ਕਰਨਾ ਪਏਗਾ, ਤੇ ਚੌਥੀ ਵਾਸ਼ਨਾ ਵੀ ਇੱਕ ਖੁਰਾਕ ਦੀ ਤਰ੍ਹਾਂ ਹੈ। ਕੀ ਕਾਰਨ, ਇੱਕ ਬੰਦੇ ਦਾ ਅੰਦਰ ਟਿਕਿਆ ਤੇ ਦੂਜਾ ਦਿਨ ਰਾਤ ਵਾਸ਼ਨਾ ਚ ਲੁਪਤ ਹੈ। ਬਸ ਇਹਨੂੰ ਇਸ ਤਰ੍ਹਾਂ ਸਮਝੋ ਕਿ ਜਿਵੇਂ ਇੱਕ ਬੰਦੇ ਦੀ ਬੋਡੀ ਇੱਕ ਪ੍ਰਸ਼ਾਦੇ ਨਾਲ ਦੋ ਨਾਲ ਰਹਿ ਸਕਦੀ ਏ ਤੇ ਇੱਕ ਬੰਦਾ ਸਾਰਾ ਦਿਨ ਬਹੁਤ ਕੁਝ ਖਾਈ ਜਾਂਦਾ ਹੈ, ਇਸੇ ਤਰ੍ਹਾਂ ਹੀ ਵਾਸ਼ਨਾ ਹੈ, ਜਿੰਨੀ ਕੋਈ ਵਧਾ ਲੈਂਦਾ ਓਨਾ ਗਲਣ ਲੱਗ ਪੈਂਦਾ, ਜਿੰਨਾ ਕੋਈ ਘਟਾ ਲੈਂਦਾ ਓਨਾ ਜੀਵਨ ਪਵਿੱਤਰ ਹੋਣ ਲੱਗ ਪੈਂਦਾ ਹੈ। ਪਰ ਹੱਠ ਨਾਲ ਨਹੀਂ, ਚੇਤੇ ਰੱਖਿਓ, ਮੈਂ ਅੱਗੇ ਅਰਜ਼ ਕਰਾਂਗਾ ਕਿ ਜਿਵੇਂ ਹੱਠ ਨਾਲ ਕੋਈ ਕਰੇਗਾ ਤੇ ਉਹ ਇੱਕ ਦਿਨ ਜ਼ਰੂਰ ਫਟੇਗਾ, ਤੇ ਜੇ ਕੋਈ ਗਿਆਨ ਦੇ ਰਾਹੀਂ ਜੁੜੇਗਾ ਤੇ ਆਪਣੇ ਆਪ ਟੁੱਟੇਗਾ। ਇਹਨੂੰ ਥੋੜੇ ਜਿਹੇ ਇਸ ਨੁਕਤੇ ਨੂੰ ਹੋਰ ਸਮਝੀਏ ਆਪਾਂ, ਕਿਉਂਕਿ ਪ੍ਰਕਰਨ ਬੜਾ ਗਹਿਰਾ ਹੁੰਦਾ ਤੇ ਮੈਂ ਕੱਲ ਵੀ ਅਰਜ਼ ਕੀਤੀ ਸੀ। ਇੱਕ ਤਾਂ ਇਸ ਬਾਰੇ ਅਸੀਂ ਬੋਲਣ ਤੋਂ ਕੰਨੀ ਕਤਰਾਨੇ, ਇੱਕ ਬੇਟੀ ਮਾਪਿਆਂ ਦੇ ਘਰ ਰਹਿੰਦੀ ਹੈ, ਪੁਰਾਣੀ ਜੋ ਸਾਡੀ ਰੀਤ ਸੀ, ਰੋ ਰੀਤ ਸੀ, ਤੇ ਮਾਪੇ ਉਹਦੇ ਲਈ ਘਰ ਲੱਭਦੇ ਨੇ, ਪੁਰਾਣੀ ਜੋ ਸਾਡੀ ਕਲਚਰ ਸੀ, ਤੇ ਦਿਨ ਬ ਦਿਨ ਹੁਣ ਇਹ ਸਮੇਟਿਆ ਜਾ ਰਿਹਾ, ਯਾਦ ਰੱਖਿਓ। ਤੇ ਬੰਦਾ ਜਿਹੜੇ ਪਾਸੇ ਤੁਰ ਰਿਹਾ ਨਾ, ਜਿਨ੍ਹਾਂ ਦੀ ਰੀਸ ਕਰ ਰਿਹਾ, ਪੱਛਮ ਦੀ ਭਾਵੇਂ ਇਹ ਨਾ ਸਮਝੋ ਮੈਂ ਕਿਸੇ ਸਭਿਅਤਾ ਦਾ ਵਿਰੋਧੀ ਹਾਂ, ਜਿਹਦੀ ਰੀਸ ਕਰਕੇ ਆਪਣੇ ਬਾਹਰ ਦਾ ਉਹ ਕਲਚਰ ਘੜ ਰਿਹਾ, ਉਹ ਲੋਕ ਅੱਕ ਚੁੱਕੇ ਨੇ ਆਪਣੇ ਉਸ ਜੀਵਨ ਤੋਂ, ਤੇ ਅਸੀਂ ਉਹਨਾਂ ਦੀ ਰੀਸ ਕਰਨ ਤੁਰੇ ਜਾ ਰਹੇ ਹਾਂ ਜਿਹੜੇ ਆਪਣੇ ਜੀਵਨ ਤੋਂ ਅੱਕੇ ਹੋਏ ਨੇ। ਗੁਰੂ ਨੇ ਸਾਨੂੰ ਪਰਮ ਪਵਿੱਤਰ ਜੀਵਨ ਦਿੱਤਾ। ਹੁਣ ਬੇਟੀ ਆਪਣੇ ਮਾਪਿਆਂ ਦੇ ਘਰ ਰਹਿੰਦੀ ਤੇ ਉਹ 20 ਸਾਲ, 22 ਸਾਲ, 24 ਸਾਲ, ਮੰਨ ਲਓ ਇੱਕ ਦਿਨ ਬੇਟੀ ਨੂੰ ਕਿਤੇ ਮਾਸੀ ਦੇ ਘਰ ਹੀ ਜਾਣਾ ਪੈ ਜਾਵੇ, ਮੈਂ ਉਦਾਹਰਨ ਲੈ ਰਿਹਾ, ਕੋਈ ਕਹਾਣੀ ਨਹੀਂ, ਉਹ ਚਲੀ ਤਾਂ ਜਾਏਗੀ ਮਾਸੀ ਨਾਲ, ਮਾਮਿਆਂ ਦੇ ਘਰ, ਰਿਸ਼ਤੇਦਾਰ ਕਿਸੇ ਦੇ ਘਰ, ਪਰ ਦੋ ਕੁ ਦਿਨਾਂ ਬਾਅਦ ਉਹ ਕੱਲੀ ਰੋਣ ਲੱਗ ਪੈਂਦੀ ਹੈ, ਉਹਦਾ ਚਿੱਤ ਨਹੀਂ ਲੱਗਦਾ, ਤੇ ਉਹ ਉਦਾਸੀ ਨਾਲ ਬਹਾਨਾ ਪਾ ਕੇ ਰੋਂਦੀ, ਯਾਦ ਉਹਨੂੰ ਮਾਂ ਦੀ, ਮਾਪਿਆਂ ਦੀ, ਭਰਾਵਾਂ ਦੀ ਆਉਂਦੀ, ਰੋਣ ਲੱਗ ਪੈਂਦੀ ਏ। ਤੇ ਫਿਰ ਉਹ ਕਹਿੰਦੀ ਏ ਕਿ ਤੁਸੀਂ ਇੱਕ ਕੰਮ ਕਰੋ, ਤੇ ਕਈ ਵਾਰੀ ਇੰਨਾ ਪਰਿਵਾਰ ਦਾ ਵਿਛੋੜਾ ਐਸਾ ਹੁੰਦਾ, ਬਿਮਾਰ ਹੋ ਜਾਂਦੀ ਏ, ਕਹਿੰਦੀ ਮੈਨੂੰ ਮਾਂ ਮੇਰੀ ਕੋਲ, ਮੇਰੇ ਵੀਰਾਂ ਕੋਲ ਛੱਡ ਆਓ, ਜਦੋਂ ਘਰ ਜਾਂਦੇ ਨੇ ਦਵਾਈ ਵੀ ਛੁੱਟ ਗਈ, ਤੰਦਰੁਸਤ। ਉਹ ਬੱਚੀ ਕਹਿੰਦੀ ਹੈ, ਮਾਂ ਮੈਂ ਆਪਣੇ ਬਾਪੂ ਦੇ ਘਰ ਤੋਂ ਬਿਨਾਂ 4 ਦਿਨ ਵੀ ਬਾਹਰ ਨਹੀਂ ਰਹਿ ਸਕਦੀ, ਭਾਵੇਂ ਤੇਰੀ ਮਾਸੀ ਮੇਰੀ ਹੋਵੇ, ਭੈਣ ਤੇਰੀ ਹੋਵੇ। ਸੱਚ ਇਵੇਂ ਕਿ ਉਹ ਇੰਨੀ ਘਰ ਨਾਲ ਜੁੜੀ ਹੈ, ਇੱਕ ਰਾਤ ਮਾਪਿਆਂ ਦਾ ਘਰ ਨਹੀਂ ਛੱਡ ਸਕਦੀ। ਪਰ ਜਦੋਂ ਉਹਦਾ ਰਿਸ਼ਤਾ ਕਰ 4 ਲਾਵਾਂ ਦੇ ਦਿੱਤੀਆਂ ਜਾਂਦੀਆਂ ਨੇ, ਡੋਲੀ ਚ ਜਾਂਦੀ ਏ, ਪਤੀ ਦੇ ਘਰ ਵਿੱਚ ਪਤੀ ਦੀ ਸੇਜ ਮੰਨਦੀ ਏ, ਸੱਚ ਇਵੇਂ ਸਰੀਰ ਉਹੀ ਏ, ਤੇ ਵਾਪਸ ਜਦੋਂ ਆਵੇ ਤੇ ਜੇ ਮਾਂ ਕਹਿ ਪੁੱਤ ਤੂੰ 4 ਦਿਨ ਰਹਿ ਜਾ, ਤੇ ਇੱਕੋ ਗੱਲ ਕਹਿੰਦੀ ਹੈ, ਨਾ ਮਾਂ ਮੇਰੇ ਹੁਣ ਘਰ ਦਾ ਕੰਮ ਵਿਗੜਦਾ। ਕਾਰਨ ਕੀ? ਜਿਹਦੇ ਨਾਲ ਇੰਨੀ ਅਟੈਚਮੈਂਟ ਸੀ, ਇੰਨੀ ਜੁੜੀ ਸੀ, ਉਹ ਟੁੱਟ ਕਿਵੇਂ ਗਿਆ? ਇੱਕੋ ਦਮ ਨਿਰਲੇਪ ਕਿਵੇਂ ਹੋ ਗਈ? ਹੱਥ ਨਾਲ ਨਹੀਂ, ਉਹ ਕਿਸੇ ਨਾਲ ਸੰਬੰਧ ਉਹਦੇ ਜੁੜੇ, ਤੇ ਪਿੱਛੇ ਵਾਲੀਆਂ ਤੰਦਾਂ ਢਿੱਲੀਆਂ ਹੋ ਗਈਆਂ। ਵਾਸ਼ਨਾ ਤੋਂ ਬੰਦਾ ਤਾਂ ਮੁਕਤ ਹੋਵੇਗਾ ਜੇ ਗੁਰੂ ਦੇ ਨਾਮ ਨਾਲ ਜੁੜੇਗਾ। ਦੇਖ ਅਟੈਚਮੈਂਟ ਕੀ ਡਿਟੈਚਮੈਂਟ ਪੈਦਾ ਕਰੇਗੀ? ਜੇ ਜੁੜਾਂਗੇ ਤਾਂ ਟੁੱਟਾਂਗੇ। ਅੱਜ ਟੁੱਟਣ ਦੀ ਗੱਲ ਕੀਤੀ ਜਾ ਰਹੀ ਏ, ਜੁੜਨ ਦੀ ਗੱਲ ਘੱਟ ਹੋ ਰਹੀ ਏ। ਮੈਂ ਬੇਨਤੀ ਕਰਾਂ, ਅਸੀਂ ਚਾਹੁੰਦੇ ਹਾਂ ਇਹਨਾਂ ਦੂਤਾਂ ਤੋਂ ਬਚੀਏ, ਤੇ ਮੈਂ ਕਹਿੰਦਾ ਇਹਨਾਂ ਤੋਂ ਬਚਣ ਦੀ ਥਾਂ ਇਉਂ ਕਿਉਂ ਨਾ ਇਹਦੇ ਅਰਥ ਕਰ ਲਈਏ ਕਿ ਸ਼ਬਦ ਨਾਲ ਜੁੜੀਏ ਕਿਵੇਂ। ਜਦੋਂ ਜੁੜਾਂਗੇ ਆਪਣੇ ਆਪ ਟੁੱਟ ਜਾਵਾਂਗੇ, ਕਿਉਂਕਿ ਜੁੜਨਾ ਹੀ ਟੁੱਟਣ ਨੂੰ ਜਨਮ ਦਿੰਦਾ ਹੈ। ਫਿਰ ਮੈਂ ਬੇਨਤੀ ਕਰਾਂ ਕਿ ਜਿਸ ਬੰਦੇ ਦਾ ਕਿਰਦਾਰ, 4 ਚੀਜ਼ਾਂ ਮੈਂ ਕਹੀਆਂ ਨੇ, ਖਾਣਾ ਪੀਣਾ ਤੇ ਨੀਂਦ। ਜਦੋਂ ਬੰਦੇ ਨੂੰ ਭੁੱਖ ਲੱਗੀ ਹੋਵੇ ਤੇ ਆਪਾਂ ਭੁੱਖ ਦਾ ਚੇਤਾ ਭੁਲਾਈਏ, ਰੋਟੀ ਦਾ ਚੇਤਾ ਭੁਲਾਓ, ਕਿਚਨ ਦਾ ਚੇਤਾ ਭੁਲਾਓ, ਕੀ ਸਾਡੇ ਚੇਤੇ ਭੁਲਾਉਣ ਦੇ ਨਾਲ ਸਾਡੀ ਭੁੱਖ ਚਲੀ ਜਾਏਗੀ? ਨਹੀਂ, ਸਾਨੂੰ ਰੋਟੀ ਚੇਤਾ ਭੁਲਾਉਣ ਨਾਲ, ਵਿਸਾਰਨ ਨਾਲ ਭੁੱਖ ਨਹੀਂ ਜਾਣੀ, ਰੋਟੀ ਖਾਣੀ ਹੀ ਪਏਗੀ। ਨਹੀਂ ਤਾਂ ਸਰੀਰ ਮੁਸ਼ਕਲ ਵਿੱਚ ਕਹਿ ਪਿਆਸ ਲੱਗੀ ਹੋਵੇ ਤੇ ਬੰਦਾ ਸ਼ਰਬਤ ਦਾ ਚੇਤਾ ਭੁਲਾ ਦੇ, ਪਾਣੀ ਦਾ ਚੇਤਾ ਭੁਲਾ ਦੇ, ਤੇ ਕੀ ਪਾਣੀ ਨੂੰ ਚੇਤੇ ਵਿੱਚੋਂ ਵਿਸਾਰਿਆਂ ਪਿਆਸ ਬੁਝ ਜਾਏਗੀ? ਨਹੀਂ, ਪਾਣੀ ਪੀਣਾ ਹੀ ਪਏਗਾ। ਨੀਂਦ ਆਈ ਹੋਵੇ, ਬੰਦਾ ਬਿਸਤਰੇ ਦਾ ਚੇਤਾ ਭੁਲਾਏ। ਸੱਚ ਇਵੇ ਕਿ ਚੇਤਾ ਭੁਲਾਉਣ ਨਾਲ ਨੀਂਦ ਨੇ ਨਹੀਂ ਛੱਡਣਾ, ਨੀਂਦ ਪੂਰੀ ਕਰਨੀ ਪਏਗੀ। ਭੁੱਖ ਲੱਗੀ ਹੋਵੇ ਕਰਮ ਕਰਨਾ ਪਏਗਾ ਖਾਣ ਦਾ, ਪਿਆਸ ਲੱਗੀ ਹੋਵੇ ਪਾਣੀ ਪੀਣ ਦਾ ਕਰਮ ਕਰਨਾ ਪਏਗਾ, ਨੀਂਦ ਆਈ ਹੋਵੇ ਤੇ ਲੇਟ ਕੇ ਸੌਣਾ ਜ਼ਰੂਰ ਪਏਗਾ। ਹਰ ਇਹ 3 ਚੀਜ਼ਾਂ, ਖਾਣਾ ਪੀਣਾ ਤੇ ਸੌਣਾ, ਇਹ ਚੇਤੇ ਭੁਲਾਉਣ ਨਾਲ ਖਹਿੜਾ ਨਹੀਂ ਛੱਡਦੇ, ਕਰਮ ਕੀ ਕਰਨਾ ਪੈਂਦਾ ਹੈ। ਪਰ ਵਾਸ਼ਨਾ ਇੱਕ ਐਸੀ ਹੈ, ਜੇ ਉੱਥੇ ਗੁਰੂ ਦਾ ਸ਼ਬਦ ਆ ਜਾਏ, ਵਾਸ਼ਨਾ ਦਾ ਚੇਤਾ ਭੁੱਲੇ ਤੇ ਵਾਸ਼ਨਾ ਖਹਿੜਾ ਛੱਡ ਜਾਂਦੀ ਹੈ। ਮੇਰੀ ਬੇਨਤੀ ਤੁਸੀਂ ਸਮਝ ਗਏ ਹੋਵੋਗੇ, ਉੱਥੇ ਗੁਰੂ ਆ ਜਾਏ ਕਿ ਰਾਖ ਪਿਤਾ ਪਰ ਮੇਰੇ, ਮੋਏ ਨਿਰਗੁਣ ਸਭ ਗੁਣ ਤੇਰੇ, ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ, ਖੇਦ ਕਰੇ ਅਰ ਬਹੁਤ ਸੰਤਾਵੇ ਆਇਓ ਸ਼ਰਨ ਤੁਹਾਰੇ, ਕਰ ਕਰ ਹਾਰਿਓ ਅਨਕ ਬੋ ਭਾਂਤੀ, ਛੋਡਾ ਕਤਕੂ ਨਾਹੀ, ਏਕ ਬਾਤ ਸੁਣ ਤਾਕੀ ਓਟਾ ਸਾਧ ਸੰਗਤ ਮਿਟ ਜਾਹੀ, ਕਰ ਕਿਰਪਾ ਸੰਤ ਮਿਲੇ ਮੋਹੇ, ਸਾਧਕ ਦਾ ਜੀਵਨ ਘੜਿਆ ਹੈ, ਕਰ ਕਿਰਪਾ ਸੰਤ ਮਿਲੇ ਮੋਹੇ, ਤਿੰਨ ਤੇ ਧੀਰਜ ਪਾਇਆ, ਸੰਤੀ ਮੰਤ ਦਿਓ ਮੋਹ ਨਿਰਪੋ, ਗੁਰ ਕਾ ਸ਼ਬਦ ਕਮਾਇਆ, ਜੀਤ ਲੀਏ ਉਹ ਮਾਂ ਬਿਖਾਦੀ ਜੱਤ ਪਹਾਰਾ, ਨੌ ਦਰਵਾਜ਼ੇ ਸਾਧ ਸਾਧ ਸਦਾਇਆ, ਜੀਤ ਲੀਏ ਉਹ ਮਾਂ ਬਿਖਾਦੀ ਸਹਿਜ ਸੁਹੇਲੀ ਬਾਣੀ, ਕਹੋ ਨਾਨਕ ਮਨ ਭਇਆ ਪਰਗਾਸਾ ਪਾਇਓ ਪਦ ਨਿਰਬਾਣੀ, ਪਾਇਆ ਪਦ ਨਿਰਬਾਣੀ। ਸਿਰਫ ਇੱਕ ਬੇਨਤੀ ਹੈ, ਜਿਸ ਬੰਦੇ ਨੇ ਜੀਵਨ ਘੜਨ ਦਾ ਅਰਥ ਕੱਲੀ ਗੱਲਾਂ ਨੇ, ਸਭ ਤੋਂ ਪਹਿਲਾਂ ਉਹਦਾ ਕਰੈਕਟਰ ਉੱਚਾ ਹੋਵੇ। ਇਹੀ ਕਾਰਨ ਗੁਰੂ ਨੇ ਰਹਿਤ ਦਿੰਦਿਆਂ ਬਾਣੀ ਵਿੱਚ ਵੀ ਇਹ ਗੱਲ ਕਹੀ, ਪਰਤ ਰਿਹਾ ਰੂਪ ਨਾ ਪੇਖੈ ਨੇਤਰ, ਸਤਿਗੁਰੂ ਨੇ ਕਿਹਾ, ਭਾਈ ਸਾਹਿਬ ਨੇ ਕਿਹਾ, ਦੇਖ ਪਰਾਵਾਂ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ ਕਿਹਾ। ਜਾਣੇ ਦਾ ਕੋਈ ਅਰਥ ਹੈ, ਮੈਂ ਜ਼ਿਆਦਾ ਡਿਟੇਲ ਚ ਨਹੀਂ ਜਾਣਾ। ਇੱਕ ਬੇਟੀ ਦੇ ਸਿਰ ਤੇ ਬੰਦਾ ਹੱਥ ਰੱਖਦਾ ਤੇ ਉਦੋਂ ਖਿਆਲ ਕੁਝ ਹੋਰ ਉਪਜਦੇ ਨੇ, ਤੇ ਦੂਜੇ ਤਨ ਨੂੰ ਸਪਰਸ਼ ਕਰਦੇ ਅੰਦਰ ਮੈਲ ਕਿਉਂ ਉਪਜਦੀ ਹੈ? ਕਿਉਂਕਿ ਉਹਨੂੰ ਬੇਟੀ ਜਾਣਿਆ ਨਹੀਂ। ਕਿੱਡੀ ਵੱਡੀ ਇਹ ਰਮਜ ਦਿੱਤੀ, ਬਸ ਇਹ ਗੱਲ ਨੂੰ ਸਮਝੇ ਬੰਦਾ। ਜਾਣੇ ਦਾ ਅਰਥ ਕਿ ਉਸ ਚਿਹਰੇ ਵਿੱਚੋਂ ਤੈਨੂੰ 3 ਰਿਸ਼ਤੇ ਦਿਸਦੇ ਹੁਣ, ਮਾਂ ਦਾ, ਬੇਟੀ ਦਾ, ਭੈਣ ਦਾ, ਕਿਉਂ ਨੀ ਤੇਰਾ ਕਿਰਦਾਰ ਉੱਚਾ ਹੋਵੇਗਾ? ਸਾਹਿਬ ਕਹਿੰਦੇ ਨੇ, ਦੇਖੋ ਰਹਿਤਨਾਮੇ ਚ ਪੜ੍ਹਨੇ ਆ, ਪਰ ਬੇਟੀ ਕੋ ਬੇਟੀ ਜਾਣੇ, ਪਰ ਇਸਤਰੀ ਕੋ ਮਾਤ ਬਖਾਨੇ, ਆਪਣੀ ਇਸਤਰੀ ਸੋ ਰਤ ਹੋਈ, ਰਹਿਤਵਾਨ ਗੁਰ ਕਾ ਸਿੰਘ ਸੋਈ। ਮਹਾਰਾਜ ਜੀ ਨੇ ਕਿਹਾ, ਸੁਧ ਜਬ ਤੇ ਖਮ ਧਰੀ, ਬਚਨ ਗੁਰ ਦਏ ਖਮਾਰੇ, पूत ए प्राण तोहे प्राण लग कट लग जब थारे निज नारी के संग नेओ तुम नित बढ़ियो पर नारी की छेज भूल सुपना हुना जइयो। मैं पढ़ रहा सा एक दिन प्रिंसिपल सतबीर सिंह उन्हां दी किताब का रचिया रहे शायद मैं इस टूर च किते अर्ज कीती होवे जदो बंगलादेश बनिया मैं अर्ज उथी कर रहा कि साध साध्या होया जीवन बंगलादेश बन गया ते ओ लिखदे ने एक न्यूज पेपर निकलता है अमेरिका चे भी न्यूयॉर्क टाइम ओदा एक नामा निगार नुमाइंदा उन्हें की देखिया भी लड़ाई तो बाद वो कवरेज कर रहा सी ते एक मुसलमान बंगाली औरत अपने बाप नाल कार ते आई कार तो बाहर निकली उन्हें फुल्लां दा एक हार अपने खात च पकड़िया ते वो देख रहा है पत्रकार जर्नलिस्ट बई उन्हें वो फुल्लां दा हार सिख फौजी खलोता है बंदूक लैके ओदे गले में जाके पा दिता। हुण नामा निगार पत्रकार ओ गल दी तह च जांदे ने उन्हें क्वेश्चन कर दिता कहन लगा ए सिख तुसी मुसलमान ते तू एदे गले विच फुल्लां दा हार क्यों पाया ते उस औरत ने जिहड़ी गल कही ओह सुन वाली सी सिख दा करैक्टर की है कहन लगा कहन लगी दरअसल जदों जंग होई साडे खम मजहब दे लोगां ने साडे खमसाए लोगां ने साडी पत नूं हाथ पाया कहन लगी मैं सिख देखे इन्हां अपनी दस्तार दे कपड़े नाल वी पत टिकी है किदे इहदे विचों झलक रब दी अल्लाह दे दरवेश दी पैंदी है आखर जीवन सी। पहली गल कि जिस बंदे ने जीवन कढ़ना है उहदा करैक्टर उच्चा होना लाजमी है जत पहारा जिस बंदे दा करैक्टर उच्चा होगा वह बंदा खोछा नहीं होगा साधु गंभीर हुंदा है धीरे सुनियार सुनार दा धीरज बड़े कमाल दा है और ठोकरा निक्कियां निक्कियां लांदा है पर सच एवे आकदा नहीं थकदा नहीं वह चंचलताई विच नहीं आंदा। पहली गल बंदे दा करैक्टर होवे दूजा उहदे कोल धीरज होवे जत पहारा धीरज सुनियार ऐरन मत ऐरन दा अर्थ वह लोहे का टुकड़ा जिदे ते सोना घड़िया जांदा है इन्नियां सट्टां वजदियां ने पर कदी भी ऐरन लोहे का टुकड़ा यह नहीं कहिंदा कि मैं तेरी दुकान छड के चला मैं ता जिस दिन दा आया मैनूं सट्टां पै रहियां ने कहन लगे मत ओदी ऐरन वर्गी होवे दुख दी सट वजे रिश्ते विच मौत दी सट वजे घाटे लाभ दी सट वजे पर कदी ओदी मत गुरु दे दर तो जाए ना अडोल मत जत पहारा तीरे सुनियार ऐरन मत वेद हथियार हथियार दर ते हथौड़ा वेद दा अर्थ है ज्ञान गुरु दे ज्ञान दे हथौड़े नाल अपने जीवन नू घड़े एक हो गया चार बचन जत पहारा तीरे सुनियार ऐरन मत वेद हथियार पौ खला खला दर ते धोकनी जिदे नाल सुनार वीर अग नू तेज करदा है कहिंदे ने रब दा भय साधु दे अंदर होवे अगन तपता हो ते छेवां ओदा गुण होवे कि ओ तपस्या दी सेवा दी अग बाले जदों छे गुण हो जाणगे भांडा पाओ ते सतवां गुण ओदा होवेगा ओदे अंदर प्रेम दा भांडा बनेगा भांडा पाओ ते ओदे विच घड़ी होई की चीज पैगी भांडा पाओ अमृत तत्ताल ते बाबा जी कहिंदे ने घड़िया शब्द सच्ची टकसाल जिन को नदर करम तिनकार नानक नदरी नदर निहाल मुख दी गल की के करैक्टर धीरज रब दा भय गुरु दे दित्ते ज्ञान दा हथौड़ा चेते रखो के अंदर अग तपस्या दी प्रेम दा भांडा एदे विच अमृत ढलदा है ते ए जीवन घड़े जांदे ने सच्ची टकसाल विच सच्ची टकसाल जिथे सिक्के ढलदे सन उहनू टकसाल कहिंदे आ ते जिथे सिख दा जीवन घड़िया जांदा है ਉਹ ਗੁਰੂ ਕੀ ਸੰਗਤ ਕਹਿ ਗੁਰਬਾਣੀ ਕਹਿ ਜੀਵਨ ਘੜਦੀ ਏ ਪਹਿਲੀ ਦਾਸ ਬੇਨਤੀ ਕੀਤੀ ਘੜਿਆ ਹੋਇਆ ਜੀਵਨ ਤਨ ਤਨ ਭਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬੰਤਿਆਂ ਮੈਂ ਇੱਥੇ ਹੁਣ ਸ਼ੁਰੂ ਕਰਨ ਲੱਗਾ ਕੀਰਤਨ ਗਾਏ ਸਾਧੂ ਪਰਮਾਤਮਾ ਨੂੰ ਗਾਉਂਦਾ ਭਾਈ ਸਾਹਿਬ ਕੀਰਤਨ ਕਰ ਰਹੇ ਸਨ ਸ਼ਬਦ ਗਾ ਰਹੇ ਸਨ ਯਾਦ ਰੱਖੋ ਗੁਰਸਿੱਖੋ ਕੀਰਤਨ ਤੋਂ ਵੱਡੀ ਗੁਰਮਤ ਵਿੱਚ ਹੋਰ ਕੋਈ ਸਾਧਨਾ ਨਹੀਂ ਕੱਲ ਅਰਜ਼ ਕੀਤੀ ਸੀ ਨਾਮ ਬਾਰੇ ਵੀ ਕੀਰਤੀ ਤੇ ਨਾਮ ਬਰਾਬਰ ਜੁੜਦੇ ਨੇ ਜਿਸ ਬੰਦੇ ਨੂੰ ਜਿਸ ਬੱਚੇ ਨੂੰ ਗੁਰੂ ਨੇ ਕੀਰਤਨ ਦੀ ਦਾਤ ਦੇ ਦਿੱਤੀ ਸੱਚ ਐ ਵੇ ਉਹ ਕਿਰਪਾ ਦਾ ਪਾਤਰ ਏ। ਕੀਰਤਨ ਮਿਲਦੇ ਹੀ ਉਹਨਾਂ ਨੂੰ ਵੇ ਜਿਨ੍ਹਾਂ ਦੇ ਲੇਖ ਰੱਬ ਦੀ ਘਰ ਵਿੱਚ ਲਿਖੇ ਹੋਏ। ਥੋੜਾ ਜਿਹਾ ਉਸੀ ਬਾਣੀ ਚੋਂ ਦੇਖੀ, ਬਾਕੀ ਜਿੰਨੇ ਧਰਮ ਦੇ ਕਰਮ ਨੇ ਕੀਰਤਨ ਸਭ ਤੋਂ ਉੱਚਾ। ਆ ਸਤਿਗੁਰੂ ਦੀ ਇੱਕ ਅਸ਼ਟਪਦੀ ਹੈ ਸੋਰਠ ਰਾਗ ਵਿੱਚ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਚੁਟਕਿਓ, ਅਧਕ ਅੰਗ ਬੁੱਧ ਬਾਂਧੇ, ਪਿਆਰੇ ਇਨ ਵਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰਾ ਦੀਜੈ ਬੁੱਧ ਵਿਵੇਕਾ। ਥੋੜੀ ਜੀ ਮੈਂ ਇੱਥੇ ਕੀਰਤਨ ਸੰਬੰਧੀ ਕਿਉਂਕਿ ਤੁਕ ਦੇ ਅਰਥ ਕਰ ਲਈ। ਇਹਦੇ ਵਿੱਚ ਜ਼ਿਕਰ ਕੀਤਾ ਗਿਆ ਪਾਠ ਕੀਤਾ, ਜੋਗੀਆਂ ਵਾਲੇ ਕਰਮ ਕੀਤੇ, ਸਾਧਨਾ ਸਾਧੀ। ਕੋਈ ਤੀਰਥਾਂ ਤੇ ਗਿਆ, ਕੋਈ ਚੁੱਪ ਕਰ ਗਿਆ, ਕਿਸੇ ਨੇ ਖਾਤੇ ਰੱਖ ਕੇ ਰੋਟੀ ਖਾਧੀ। ਅਖੀਰ ਤੇ ਗੁਰੂ ਅਰਜਨ ਦੇਵ ਕਹਿੰਦੇ ਨੇ ਜਿੰਨੇ ਵੀ ਕੋਈ ਕਰਮ ਕਰੇ, ਪਰ ਸਭ ਤੋਂ ਸ਼੍ਰੋਮਣੀ ਕਰਮ ਕਹਿ ਹਰ ਕੀਰਤ ਸਾਧ ਸੰਗਤ ਕਹਿ ਸਿਰ ਕਰਮਨ ਕਹਿ ਕਰਮਾ, ਪਰਮਾਤਮਾ ਦੀ ਕੀਰਤੀ ਸਭ ਤੋਂ ਸ਼੍ਰੋਮਣੀ ਕਰਮ ਕਹਿ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕਹਿ ਕਰਮਾ, ਕਹੁ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਕੀਰਤਨ ਦਾ ਮੁਕਾਬਲਾ ਕੋਈ ਨੀ। ਕਰਮ ਧਰਮ ਪਾ ਖੰਡ ਜੋ ਦਿਸ ਹੈ, ਤਿੰਨ ਜਮ ਜਾਗਾਤੀ ਲੁੱਟੈ। ਜੇ ਕੋਈ ਬੰਦਾ ਕਰਮ ਧਰਮ ਕਰਦਾ ਕਰਮ ਕਾਂਡੀ, ਉਹਨੂੰ ਜਮਦੂਤ ਲੁੱਟੇਗਾ। ਪਰ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿੱਤ ਛੂਟੈ। ਹੁਣ ਜਦੋਂ ਕੀਰਤਨ ਕੀਤਾ ਜਾਂਦਾ ਸੱਤ ਸੁਰਾਂ ਨੇ, ਹਾਲਾਂਕਿ ਗੁਰੂ ਨਾਨਕ ਸਾਹਿਬ ਦੇ ਵੇਲੇ ਤੰਤੀ ਸਾਜ ਰਬਾਬ ਦਾ ਜ਼ਿਕਰ ਅਸੀਂ ਪੜ੍ਹਨੇ, ਤੇ ਭਾਈ ਗੁਰਦਾਸ ਸਾਹਿਬ ਦੀ ਰਚਨਾ ਵਿੱਚ ਇਤਿਹਾਸ ਵਿੱਚ ਰਬਾਬ ਤੇ ਰਬਾਬੀ ਜ਼ਿਕਰ ਹੁੰਦਾ। ਭਾਈ ਸਾਹਿਬ ਨੇ ਲਿਖਿਆ ਕਿ ਭਲਾ ਰਬਾਬ ਵਜਾਏ ਦਾ ਮਜਲਸ ਮਰਦਾਨਾ ਮਿਰਾਸੀ, ਜਾਂ ਕਹਿੰਦੇ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀ ਆਸਥਾਨਾ, ਇੱਕ ਬਾਬਾ ਆਕਾਰ ਰੂਪ ਦੂਜਾ ਰਬਾਬੀ ਮਰਦਾਨਾ। ਰਬਾਬੀ ਦਾ ਜ਼ਿਕਰ ਕੀਤਾ। ਹੁਣ ਆ ਜਿਹੜੀ ਬਾਣੀ ਗਾਈ ਜਾਂਦੀ ਹੈ, ਆਮ ਤੌਰ ਤੇ ਸਾਡੇ ਲੋਕ ਕਹਿੰਦੇ ਆ ਬਾਬਿਆਂ ਦਾ ਕੰਮ ਹੈ ਕੀਰਤਨ ਕਰਨਾ, ਭਾਈਆਂ ਦਾ ਕੰਮ ਹੈ ਉਹਦੀ ਕੀਰਤਨ ਕਰਦਾ ਜੀ। ਸੱਚੀ ਗੱਲ ਹੈ, ਹੁਣ ਤਾਂ ਕਾਫੀ ਸੁਧਾਰ ਹੋ ਗਿਆ ਕਿ ਅਸੀਂ ਆਪਣੇ ਬੱਚਿਆਂ ਨੂੰ ਕੀਰਤਨ ਸਿਖਾਉਣ ਲੱਗ ਪਏ ਹਾਂ, ਬੇਟੀਆਂ ਨੂੰ ਸਿਖਾਉਣ ਲੱਗ ਪਏ ਹਾਂ। ਪਰ ਪੇਂਡੂ ਕਲਚਰ ਪੰਜਾਬ ਦਾ ਕਿ ਅੱਜ ਤੋਂ 15-20 ਸਾਲ ਜਾਂ 30-25 ਸਾਲ ਪਿਛਾਂ ਨੂੰ ਜਾਓ ਤੇ ਇੱਕੋ ਗੱਲ ਛੱਡੋ ਜੀ, ਉਹ ਤਾਂ ਵਾਜਾ ਵਜਾਉਂਦਾ। ਮੈਂ ਇੱਕ ਬੇਨਤੀ ਕਰਾਂ ਕਿ ਕੀਰਤਨ ਕਰ ਹੀ ਹੋ ਸਕਦਾ ਹੈ ਜਿਹਦੇ ਉੱਪਰ ਮਾਲਕ ਦਾ ਤਰਸ ਹੋਵੇ। ਅਸੀਂ ਕਥਾ ਕਰਨੇ ਆ, ਮੈਂ ਗੱਲ ਸਪਸ਼ਟ ਕਹਿਣ ਲੱਗਾ, ਸਾਨੂੰ ਗੱਲ ਸ਼ਿੰਗਾਰਨੀ ਪੈਂਦੀ ਹੈ ਅਗਲੇ ਦੇ ਅੰਦਰ ਨੂੰ ਟੁੰਬਲ ਲਈ। ਧਿਆਨ ਦਿਆ ਜੇ, ਅਸੀਂ ਮੂਲ ਤਤਿਕ ਲੈਂਦੇ ਹਾਂ, ਉਹਦੇ ਚਾਰ ਚਵੇਰੇ ਫਿਰ ਸ਼ਿੰਗਾਰਨੇ ਆਪਣੀ ਸ਼ਬਦਾਵਲੀ ਨਾਲ, ਕਲਈ ਅਲੰਕਾਰਾਂ ਨਾਲ। ਮੈਂ ਕਹਿੰਦਾ ਕੀਰਤਨੀਏ, ਕੀਰਤਨ ਕਰਨ ਵਾਲੇ ਗੁਰਸਿੱਖ ਹੋਵੇ, ਬੀਬੀ ਹੋਵੇ, ਕਿੰਨੇ ਉੱਤਮ ਭਾਗ ਨੇ, ਤੈਨੂੰ ਕੁਛ ਵੀ ਮਿਲਾਉਣਾ ਨਹੀਂ ਪੈਣਾ। ਸੁਧੀ ਗੁਰੂ ਨਾਨਕ ਦੀ ਬਾਣੀ ਜਿਹੜੀ ਆਈ ਹੈ, ਬਸ ਤੂੰ ਆਪਣੀ ਰਸਨਾ ਤੋਂ ਗਾ ਦੇਣੀ ਹੈ, ਤੈਨੂੰ ਆਪਣੇ ਪੱਲਿਓ ਤੇ ਕੁਛ ਨਹੀਂ ਮਿਲਾਉਣਾ ਪੈਣਾ। ਹੁਣ ਕੀਰਤਨ ਹੈ ਸ਼ਬਦ ਆਇਆ, ਹੁਣ ਜਦੋਂ ਕੀਰਤਨ ਕੋਈ ਕਰਦਾ, ਗੁਰਦੇਵ ਗੁਰੂ ਨਾਨਕ ਸਾਹਿਬ ਨੇ ਕੀਰਤਨ ਕੀਤਾ। ਗੁਰੂ ਗ੍ਰੰਥ ਸਾਹਿਬ ਦੇ ਅੰਦਰ 31 ਰਾਗ ਮੇਨ ਨੇ। ਡਾਕਟਰ ਸਾਹਿਬ ਨੂੰ ਪਤਾ ਬਾਕੀ ਰਾਗਾਂ ਦੀਆਂ ਬੜੀਆਂ ਅੱਗੇ ਹੋਰ ਸ਼ਾਖਾਵਾਂ ਨੇ, ਕੱਲਾ ਬਸੰਤ ਨੀ ਬਸੰਤ ਹੰਡੋਲ ਹੈ, ਕਲੀ ਪ੍ਰਭਾਤੀ ਨੀ ਪ੍ਰਭਾਤੀ ਵਿਭਾਸ ਹੈ। 12 ਪ੍ਰਕਾਰ ਦੀ ਤਾਂ ਗੁਰੂ ਗ੍ਰੰਥ ਸਾਹਿਬ ਚ ਗੌੜੀ ਹੈ, ਕੱਲਾ ਰਾਮਕਲੀ ਨੀ ਰਾਮਕਲੀ ਦੱਖਣੀ ਵੀ ਹੈ, ਅਸਾਵਰੀ ਵੀ ਹੈ। ਅਸੀਂ ਸਾਰੇ ਬਚਨ ਪੜ੍ਹਨੇ ਆ ਗੁਰੂ ਗ੍ਰੰਥ ਸਾਹਿਬ ਵਿੱਚ, ਰਾਗ ਵਿੱਚ ਬਾਣੀ ਆਈ। ਹਾਲਾਂਕਿ ਆਮ ਤੌਰ ਤੇ ਇਸਲਾਮ ਵਿੱਚ ਉਦੋਂ ਰਾਗ ਕੋਠਿਆਂ ਤੇ ਗਾਇਆ ਜਾਂਦਾ ਸੀ, ਮੈਨੂੰ ਬਖਸ਼ ਦਿਆ ਜੋ ਮੈਂ ਸ਼ਬਦ ਕਹਿਣ ਲੱਗਾ। ਤੇ ਮੈਂ ਕਹਿੰਦਾ ਮੇਰੇ ਗੁਰੂ ਨਾਨਕ ਨੇ ਕੱਲਾ ਚਿੱਕੜ ਵਿੱਚੋਂ ਕਟੋਰਾ ਨਹੀਂ ਕੱਢਿਆ, ਉਹਨਾਂ ਕਿਹਾ ਹਰ ਚੀਜ਼ ਚਿੱਕੜ ਵਿੱਚ ਡਿੱਗੀ ਮਾੜੀ ਨਹੀਂ, ਸਿਰਫ ਵਰਤੋਂ ਕਰਨ ਵਾਲਿਆਂ ਦੀ ਬਿਰਤੀ ਮਾੜੀ ਹੈ, ਰਾਗ ਮਾੜਾ ਨਹੀਂ। ਜੇ ਰਾਗ ਵਿੱਚ ਰੱਬ ਦੇ ਸ਼ਬਦ ਗਾਏ ਤੇ ਇਹਦੇ ਨਾਲ ਲੋਕ ਪਰਲੋਕ ਦਾ ਭਲਾ ਹੋ ਜਾਏਗਾ। ਭਾਈ ਮਰਦਾਨਾ ਸਾਹਿਬ ਗੁਰੂ ਨਾਨਕ ਸਾਹਿਬ ਤੋਂ 10 ਸਾਲ ਵੱਡੇ ਨੇ। ਥੋੜਾ ਜਿਹਾ ਮੈਂ ਇਤਿਹਾਸ ਵੀ ਤੇ ਨਾਲ ਨਾਲ ਕੀਰਤਨ ਦਾ ਸਬਜੈਕਟ ਵੀ, ਕਿ ਸਾਧ ਜਨ ਉਹ ਜਿਹੜਾ ਕੀਰਤਨ ਕਰਦਾ ਉਹ ਗੁਣੀ ਬਣ ਜਾਂਦਾ ਹੈ। ਭਾਈ ਮਰਦਾਨਾ ਸਾਹਿਬ 10 ਸਾਲ ਵੱਡੇ ਨੇ। ਸ਼ਮਸ਼ੇਰ ਸਿੰਘ ਸ਼ੋਕ ਲਿਖਦੇ ਨੇ ਕਿ 10 ਸਾਲ ਤੇ ਜਿੰਨਾ ਕੁ ਦਾਸ ਨੂੰ ਪੜ੍ਹਨ ਦਾ ਮੌਕਾ ਮਿਲਿਆ, ਤਕਰੀਬਨ 48, 48 ਤੇ 52 ਇਹਨਾਂ ਕੋ ਕਹਿੰਦੇ ਨੇ। ਤੇ ਮੈਂ ਵਿਚਾਲੀ ਜੀ ਗੱਲ ਕਰ ਲਈ ਹੁਣਾ, 50 ਸਾਲ ਭਾਈ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਨਾਲ ਰਬਾ ਵਜਾਈ। 50 ਸਾਲ ਕੋਈ ਥੋੜੇ ਨਹੀਂ, ਤੇ ਜਿੰਨਾ ਮਜ਼ਾਕ ਉਹਦਾ ਉਡਾਇਆ ਅਸੀਂ। ਸੱਚੀ ਗੱਲ ਹੈ, ਜਿਹੜਾ ਉੱਠਿਆ ਉਹਨੇ ਮਰਦਾਨਾ ਡੋਲ ਗਿਆ ਜੀ, ਮਰਦਾਨਾ ਭੁੱਖਾ ਸੀ ਜੀ। ਅਸੀਂ ਚੁਟਕਲੇ ਬਣਾ ਦਿੱਤੇ ਬੀਰਬਲ ਤੇ ਅਕਬਰ ਦੇ, ਭਾਈ ਮਰਦਾਨੇ ਦੇ, ਪਰ ਕਿਸੇ ਨੂੰ ਪਤਾ ਹੀ ਨਹੀਂ ਕਿ ਗੁਰੂ ਨਾਨਕ ਨੇ ਮਰਦਾਨੇ ਦਾ ਨਾਂ ਆਪਣੀ ਬਾਣੀ ਵਿੱਚ ਦਿੱਤਾ। ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਤੇ ਲਿਖਿਆ ਕਿ ਘੱਲ ਕੇ ਫਿਰਨ ਦੇ ਟਿਗ ਰਬਾਬ ਸੀ ਮੰਗਾਇਆ ਪਹਿਲਾਂ, ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਣਾ ਸੀ। ਰਾਗ ਗਾਉਣਾ ਹੋਰ ਚੀਜ਼ ਹੈ, ਕੀਰਤਨ ਕਰਨਾ ਹੋਰ ਚੀਜ਼ ਹੈ। ਭਾਈ ਸਾਹਿਬ ਬੈਠੇ ਨੇ ਗੁਣੀ ਨੇ ਰਾਗੀ, ਦੇਖੋ ਰਾਗ ਤਾਂ ਗਜ਼ਲਾਂ ਗਾਉਣ ਵਾਲਾ ਵੀ ਗਾਉਂਦਾ। ਆ ਜਿਹੜੇ ਤੁੰਬੀ ਵਾਲੇ ਨੱਚਦੇ ਟੱਪਦੇ ਪਏ ਆ, ਮੈਨੂੰ ਬਖਸ਼ ਦਿਆ ਜੇ, ਗਾਉਂਦੇ ਤੇ ਵੀ ਸੁਰਜ ਪਏ ਨੇ ਨਾ। ਚੇਤੇ ਰੱਖਿਓ ਰਾਗ ਗਾਣਾ ਹੋਰ ਚੀਜ਼ ਹੈ, ਰਾਗ ਵਿੱਚ ਮਿਲਾ ਕੇ ਸ਼ਬਦ ਗਾ ਦੇਣਾ ਇਹ ਰੱਬ ਦੀ ਕਿਰਪਾ ਹੈ। ਰਾਗ ਸੀ ਉਹਦੇ ਕੋਲ ਪਰ ਕੀਰਤਨ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ। ਸੁਰ ਦਾ ਗਿਆਨ ਹੈ ਪਰ ਸੁਰ ਵਿੱਚ ਸ਼ਬਦ ਬਾਬੇ ਨੇ ਮਿਲਾਇਆ ਹੈ। ਥੋੜਾ ਜਿਹਾ ਜਨਮ ਸਾਖੀ ਭਾਈ ਮਨੀ ਸਿੰਘ ਦੀ ਹੈ ਨਾ ਜਿਹੜੀ, ਉਹਦੇ ਚ ਲਿਖਿਆ, ਮੈਂ ਅੱਗੇ ਕਵਿਤ ਕਹਿੰਦਾ ਜੋ ਪ੍ਰਿੰਸੀਪਲ ਗੰਗਾ ਸਿੰਘ ਹੋਣਾ ਕਿਹਾ। ਉਹ ਕਹਿੰਦੇ ਨੇ ਬਾਬਾ ਜੀ ਨੂੰ ਬਾਹਰ ਦੇ ਇਲਾਕੇ ਵਿੱਚ ਵਣ ਦੇ ਥੱਲੇ, ਵਣ ਬੜੇ ਸਨ ਉੱਥੇ, ਵਣ ਦੇ ਥੱਲੇ ਭਾਈ ਮਰਦਾਨਾ ਗਾ ਰਿਹਾ ਸੀ। ਅਸੀਂ ਕਹਿੰਦੇ ਹਾਂ ਮਿਰਾਸੀ, ਭਾਈ ਸਾਹਿਬ ਨੇ ਵੀ ਵਰਤਿਆ ਗੁਰਦਾਸ ਸਾਹਿਬ ਨੇ, ਅਸਲ ਵਿੱਚ ਮਿਰਾਸੀ ਸ਼ੋਦਰ ਨਹੀਂ। ਜੇ ਮਿਰਾਸੀ ਦੇ ਅਰਥ ਪੜ੍ਹਨੇ ਕੌਣ, ਤੇ ਮਿਰਾਸੀ ਦਾ ਅਰਥ ਹੈ ਮਿਰਾਸ ਦੱਸਣ ਵਾਲਾ। ਮਿਰਾਸ ਦਾ ਅਰਥ ਹੈ ਤੁਹਾਡੇ ਪਿਛਲੇ ਕੁਰਸੀ ਨਾਮੇ ਨੂੰ ਦੱਸਣ ਵਾਲਾ, ਜਿਹਦੀ ਇੰਨੀ ਜ਼ਿਆਦਾ ਸ਼ਕਤੀ ਹੈ ਕਿ ਉਹ ਸਾਡੀਆਂ ਕਈ ਪੀੜ੍ਹੀਆਂ ਬੋਲ ਕੇ ਦੱਸ ਦਿੰਦਾ, ਤੇਰਾ ਦਾਦਾ ਇਹ, ਤੇਰਾ ਪੜਦਾਦਾ ਇਹ, ਜਦੋਂ ਪਿੰਡਾਂ ਚ ਆਉਂਦੇ ਸਨ ਦੱਸਦੇ ਸਨ, ਪਿਛੋਕੜ ਦੱਸਣ ਵਾਲਾ। ਉਹ ਗਾ ਰਿਹਾ ਸੀ ਕੱਲਾ ਜੀ ਸੁਰ ਚ, ਬਾਬਾ ਨਾਨਕ ਜੀ ਨੇ ਆਵਾਜ਼ ਦਿੱਤੀ, ਕਹਿਣ ਲੱਗੇ ਵੇ ਮਰਦਾਨਿਆ, ਤੈਨੂੰ ਰਾਗ ਦੀ ਸੋਝੀ ਹੈ। ਇਹ ਪਹਿਲੀ ਮਿਲਣੀ ਦੇ ਸ਼ਬਦ ਸਨ ਜਨਮ ਸਾਖੀ। ਵੇ ਮਰਦਾਨਿਆ, ਤੈਨੂੰ ਰਾਗ ਦੀ ਸੋਝੀ ਹੈ, ਜੇ ਰਾਗ ਵਿੱਚ ਮਿਲਾ ਕੇ ਸ਼ਬਦ ਨੂੰ ਗਾਵੇਂ, ਤੇਰਾ ਦੀਨ ਦੁਨੀ ਦੋਈ ਥਾਈ ਭਲਾ ਹੋਵੇ। ਸ਼ਬਦ ਵਿੱਚ ਮਿਲਾ ਲੈ। ਅੱਗੋ ਬੋਲਿਆ, ਕਹਿੰਦਾ ਬਾਬਾ ਮੈਂ ਗਾ ਕੇ ਆਪਣਾ ਪੇਟ ਭਰ ਰਾਵਾਂ, ਸਾਡੇ ਗਾਉਣ ਨਾਲ ਜਜਮਾਨ ਕੁਝ ਖਾਣ ਨੂੰ ਦਿੰਦੇ ਨੇ। ਹੱਸ ਕੇ ਗੁਰਦੇਵ ਕਹਿੰਦੇ ਨੇ ਮਰਦਾਨਿਆ, ਅਜੇ ਤੱਕ ਕੇਵਲ ਜਜਮਾਨਾਂ ਲਈ ਗਾਇਆ ਤੇ ਭੁੱਖ ਨਹੀਂ ਮਰੀ, ਤੂੰ ਨਿਰੰਕਾਰ ਲਈ ਗਾ ਕੇ ਦੇਖ, ਤੈਨੂੰ ਕਿਸੇ ਚੀਜ਼ ਦਾ ਤੋਟਾ ਹੀ ਨਹੀਂ ਰਹਿਣਾ, ਤੂੰ ਉਹਦੇ ਲਈ ਗਾ। ਭਾਈ ਆਨੰਦ, ਵਾਹਿਗੁਰੂ ਭਾਈ ਸਾਹਿਬ, ਭਾਈ ਮਰਦਾਨਾ ਜੀ, ਉਹਨਾਂ ਬਾਰੇ ਪ੍ਰਿੰਸੀਪਲ ਗੰਗਾ ਸਿੰਘ ਨੇ ਕਵਿਤ ਲਿਖਿਆ। ਦੇਖੋ ਉਹਨੇ ਅਰਥ ਬੜੇ ਸੋਹਣੇ ਕੀਤੇ। ਕਹਿੰਦੇ ਨੇ ਘੱਲ ਕੇ ਫਿਰੰਦੇ ਟਿਗ ਰਬਾਬ ਸੀ ਮੰਗਾਇਆ ਪਹਿਲਾਂ, ਫਿਰੰਦੇ ਕੋਲ ਰਬਾਬ ਆਈ ਸੀ, ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਣਾ ਸੀ। ਚਾਰੇ ਕੁੰਡੀ ਤਾਰ ਵੱਜੀ ਜੰਗਲੀ ਪਹਾੜੀ ਥਲੀ, ਸੁਣੀ ਹੋਇਆ ਪਾਰ ਰਹਿਆ ਆਵਣ ਨਾ ਜਾਣਾ ਸੀ। ਜਿਹਨੇ ਇੱਕ ਵਾਰੀ ਰਬਾਬੀ ਦਾ ਕੀਰਤਨ ਸੁਣ ਗਿਆ ਪਿਆਰਿਓ, ਤਾਂ ਰਬਾਬ ਦੀ ਮਰਦਾਨਾ ਛੇੜਦਾ ਤੇ ਕੀਰਤਨ ਬਾਬਾ ਕਰਦਾ ਹੈ, ਤੇ ਮਰਦਾਨੇ ਦਾ ਹਾਫਜ਼ਾ ਇੰਨਾ ਯਾਦ ਸ਼ਕਤੀ ਇੰਨੇ ਕਮਾਲ ਦੀ, ਇੱਕ ਸ਼ਬਦ ਗਾਇਆ ਸੁਣਦਾ ਤੇ ਬਾਬਾ ਜੀ ਨੂੰ ਗਾ ਕੇ ਸੁਣਾ ਦਿੰਦਾ। ਪਹਿਲਾ ਕੀਰਤਨ ਗੁਰੂ ਨਾਨਕ ਸਾਹਿਬ ਕਰਦੇ ਕਿਉਂਕਿ ਹਜ਼ੂਰ ਗਾ ਰਹੇ ਨੇ। ਉਹ ਕਹਿੰਦਾ ਘੱਲ ਕੇ ਫਿਰਨ ਦੇ ਟਿਗ ਰਬਾਬ ਸੀ ਮੰਗਾਇਆ ਪਹਿਲਾਂ, ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਨਾ ਸੀ। ਚਾਰੇ ਕੁੰਡੀ ਤਾਰ ਵੱਜੀ ਜੰਗਲੀ ਪਹਾੜੀ ਥਲੀ, ਸੁਣੀ ਹੋਇਆ ਪਾਰ ਰਿਹਾ ਆਵਣ ਜਾਣਾ ਸੀ। ਸੱਜਣ ਜੈ ਠੱਗ ਜੱਗ ਲੋਧੀ ਜੈ ਕਾਵਰਾ ਨੇ, ਬਾਬਰ ਜੈ ਜਾਵਰਾ ਨੇ ਸੁਣਿਆ ਤਰਾਨਾ ਸੀ। ਸੱਜਣ ਜੈ ਠੱਗ ਜੱਗ ਲੋਧੀ ਜੈ ਕਾਵਰਾ ਨੇ, ਬਾਬਰ ਜੈ ਜਾਵਰਾ ਨੇ ਸੁਣਿਆ ਤਰਾਨਾ ਸੀ। ਅੱਗੇ ਉਹ ਕਹਿੰਦਾ ਬਾਬੇ ਦਾ ਰਬਾਬੀ ਰੱਬ ਆਬੀ ਭਿੰਨੀ ਤਾਰ ਜਿਹਦੀ, ਰਬਾਬ ਦੇ ਦੋ ਨਾ ਸੰਧੀ ਛੇਦ ਕਰ ਦਿੱਤਾ। ਰੱਬ ਆਬ, ਰੱਬ ਦਾ ਅਰਥ ਅੱਲਾ ਵਾਹਿਗੁਰੂ, ਤੇ ਆਬ ਦਾ ਅਰਥ ਤੇ ਪਾਣੀ, ਜਿਹਦੀ ਤਾਰ ਛਿੜੇ ਤੇ ਬੰਦੇ ਅੰਦਰ ਰੱਬ ਨੂੰ ਮਿਲਣ ਦੀ ਪਿਆਸ ਪੈਦਾ ਹੋ ਜਾਂਦੀ ਹੈ। ਬਾਬੇ ਦਾ ਰਬਾਬੀ ਰੱਬ ਆਬੀ ਭਿੰਨੀ ਤਾਰ ਜਿਹਦੀ, ਨਾਮ ਮਰਦਾਨਾ ਜਗ ਤਾਰ ਨੇ ਬਹਾਨਾ ਸੀ। ਨਾਮ ਮਰਦਾਨਾ ਜਗ ਤਾਰ ਨੇ ਬਹਾਨਾ ਸੀ। ਹਜ਼ੂਰ ਨਾਲ ਉਹਨਾਂ ਕੀਰਤਨ ਕੀਤਾ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਕਿਉਂਕਿ ਅੱਜ ਥੋੜਾ ਜਿਹਾ ਵਿਸ਼ਾ ਲਿਆ ਕੀਰਤਨ ਦਾ, ਹਾਲਾਂਕਿ ਮੇਰਾ ਸਬਜੈਕਟ ਕਥਾ ਹੈ, ਪਰ ਮੈਂ ਫਿਰ ਵੀ ਇਸ ਗੱਲ ਦਾ ਕਾਇਲ ਹਾਂ, ਕੀਰਤਨ ਵਿੱਚੋਂ ਕਥਾ ਨਿਕਲੇ ਤੇ ਲੋਕਾਂ ਦੇ ਅੰਦਰ ਕੀਲ ਕੇ ਚਲੀ ਜਾਏਗੀ। ਸਿੱਖਾਂ ਪੁੱਛਿਆ ਸੀ ਕੀਰਤਨ ਕੀ ਤੇ ਕਥਾ ਕੀ, ਮਹਾਰਾਜ ਜੀ ਨੇ ਕਿਹਾ ਕੀਰਤਨ ਪੁੱਤਰ ਹੈ, ਕਥਾ ਮਾਂ ਹੈ, ਮਾਂ ਦੀ ਗੋਦ ਪੁੱਤਰ ਨਾਲ ਹੀ ਸ਼ੋਭਦੀ ਹੈ। ਧਿਆਨ ਦਿਆ ਜੇ, ਕਥਾ ਮਾਂ ਹੈ, ਕੀਰਤਨ ਪੁੱਤਰ ਹੈ। ਤੇ ਸਿੱਖਾਂ ਬੇਨਤੀ ਕੀਤੀ, ਮਹਾਰਾਜ ਕਥਾ ਦਾ ਭਰਤਾ ਪਤੀ ਤੇ ਕੀਰਤਨ ਦਾ ਬਾਪ ਕੌਣ ਹੈ? ਸਤਿਗੁਰੂ ਨੇ ਕਿਹਾ ਪ੍ਰੇਮ, ਜੇ ਪ੍ਰੇਮ ਹੈ ਤੇ ਦੋਨੋਂ ਸ਼ੋਭਨੀਕ, ਜੇ ਪ੍ਰੇਮ ਨਹੀਂ ਤੇ ਗਾਉਣਾ ਵੀ ਰੋਣਾ ਬਣ ਜਾਂਦਾ ਹੈ। ਅਸੀਂ ਜਦੋਂ ਆ ਸਵੇਰੇ ਆਸਾਂ ਕੀ ਵਾਰ ਸੋਨੇ ਆ ਤੇ ਗੁਰੂ ਰਾਮਦਾਸ ਜੀ ਦਾ ਇੱਕ ਅੰਮ੍ਰਿਤ ਬਚਨ ਹੁੰਦਾ, ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਪੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ, ਹਰ ਕਰਤਾ ਸਭ ਕੀ ਜਾਣਦਾ ਸਿਰ ਰੋਗ ਹੱਥ ਦੀਜੈ, ਜੇ ਅੰਦਰ ਕਪਟ ਕਹਿ ਗਾਉਣਾ ਤੇ ਰੋਣਾ ਇੱਕੋ ਜਿਹਾ, ਪਰ ਜੇ ਅੰਦਰ ਪਿਆਰ ਹੋਵੇ ਜਿਨ ਅੰਤਰ ਹਰ ਹਰ ਪ੍ਰੀਤ ਕਹਿ ਤੇ ਜਨ ਸੁਗੜ ਸਿਆਣੇ ਰਾਮ ਰਾਜੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਪਾਣੀ। ਕੀਰਤਨ, ਗੁਰੂ ਨਾਨਕ ਸਾਹਿਬ ਨੇ 19 ਰਾਗਾਂ ਚ ਕੀਰਤਨ ਕੀਤਾ। ਗੁਰੂ ਅਮਰਦਾਸ, ਕਿਉਂਕਿ ਗੁਰੂ ਅੰਗਦ ਸਾਹਿਬ ਦੇ 63 ਸ਼ਲੋਕ ਨੇ, ਗੁਰੂ ਅਮਰਦਾਸ ਨੇ 17 ਰਾਗਾਂ ਚ ਕੀਰਤਨ ਕੀਤਾ, ਗੁਰੂ ਰਾਮਦਾਸ ਨੇ 30 ਰਾਗਾਂ ਚ ਕੀਰਤਨ ਕੀਤਾ, ਗੁਰੂ ਅਰਜਨ ਦੇਵ ਜੀ ਨੇ 30 ਰਾਗਾਂ ਚ ਕੀਰਤਨ ਕੀਤਾ, ਧੰਨ ਗੁਰੂ ਤੇਗ ਬਹਾਦਰ ਜੀ ਨੇ 15 ਰਾਗਾਂ ਚ ਬਾਣੀ ਉਚਾਰਨ ਕੀਤੀ। ਹੁਣ ਇੱਕ ਸਵਾਲ ਉੱਠੇਗਾ ਕਿ ਭਗਤਾਂ ਨੇ ਬਾਣੀ ਗਾਈ, ਮੈਂ ਇੱਕ ਬੇਨਤੀ ਕਰਾਂ, ਜਦੋਂ ਕੋਈ ਪਰਮ ਅਵਸਥਾ ਚ ਪਹੁੰਚ ਜਾਏ ਉਹਦੇ ਅੰਦਰੋਂ ਸੰਗੀਤ ਤੇ ਗਾਉਣਾ ਜਨਮ ਲੈਂਦਾ ਹੈ। ਗੀਤ ਐਵੇਂ ਨਹੀਂ ਆਉਂਦਾ, ਇਹ ਵਲਵਲਿਆਂ ਵਿੱਚ ਉੱਠਦਾ ਹੈ। ਕਬੀਰ ਸਾਹਿਬ ਨੇ ਗਾਇਆ, ਲੋਕਾਂ ਨੇ ਮਜ਼ਾਕ ਉਡਾਇਆ, ਤੇ ਉਸ ਰਵਾ ਕੀਰਤਨੀਏ ਨੇ, ਉਸ ਭਗਤ ਨੇ ਕਿਹਾ ਕਿ ਲੋਕੋ ਇਹ ਸ਼ਬਦ ਜੋੜੇ ਹੋਏ ਗੀਤ ਨਹੀਂ, ਕੋਈ ਧਿਆਨ ਨਾਲ ਗਾਏਗਾ ਧਿਆਨ ਨਾਲ ਸੁਣੇਗਾ ਉਹਦਾ ਭਵ ਸਾਗਰ ਤੋਂ ਪਾਰ ਉਤਾਰਾ ਹੋਵੇਗਾ। ਉਹਨਾਂ ਗਾਇਆ ਤੇ ਨਾਲ ਕਿਹਾ, ਲੋਕ ਜਾਣੇ ਇਹ ਉਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਜਿਉਂ ਕਾਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਰ, ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਪੁਰਾਣੇ ਸ਼ਾਸਤਰਕਾਰ ਇਹ ਗੱਲ ਕਹਿੰਦੇ ਸਨ, ਇਹਨੂੰ ਪੋਜ਼ਿਟਿਵ ਅਪਰੋਚ ਚ ਲਿਜਾਇਓ, ਕਿਉਂਕਿ ਜੋ ਮੈਂ ਉਦਾਹਰਨ ਦੇਣ ਲੱਗਾ ਇਹਨੂੰ ਨੈਗੇਟਿਵ ਮਤ ਸੋਚਣਾ। ਗੁਰੂ ਗ੍ਰੰਥ ਸਾਹਿਬ ਚ ਕਈ ਸ਼ਬਦ ਐਸੇ ਨੇ, ਆਹ ਦੇਖੋ, ਕਵਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਧ ਕਹਿਤ ਮਾਂ ਜਸੋਧ ਜਿਸੈ ਦਹੀਂ ਭਾਤ ਖਾਏ ਜੀ। ਉਹ ਕਿਹਦੇ ਲਈ ਸ਼ਬਦ ਨੇ? ਸ਼੍ਰੀ ਕ੍ਰਿਸ਼ਨ ਜੀ ਲਈ। ਦਸ਼ਰਥ ਰਾਏ ਨੰਦ, ਰਾਜਾ ਮੇਰਾ ਰਾਮ ਚੰਦ, ਤੇ ਦਸ਼ਰਥ ਦੇ ਪੁੱਤਰ ਕੌਣ ਨੇ? ਰਾਮ ਚੰਦਰ ਜੀ। ਗੁਰਮੁਖ ਬੰਧਿਓ ਸੇਤ ਵਿਧਾਤੈ, ਲੰਕਾ ਲੁੱਟੀ ਦੈਤ ਸੰਤਾਪੈ, ਰਾਮ ਚੰਦ ਮਾਰਿਓ ਐ ਰਾਵਣ। ਉਹ ਕਾਹਦੇ ਲਈ ਸ਼ਬਦ ਨੇ? ਸ਼੍ਰੀ ਰਾਮ ਚੰਦਰ ਜੀ ਲਈ। ਦੇਖੋ ਅਸੀਂ ਪੋਜ਼ਿਟਿਵ ਅਪਰੋਚ ਰੱਖੀਏ, ਇਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਾ ਕਰਨ ਕਰਕੇ ਅਸੀਂ ਲੋਕ, ਜੇ ਕਿਸੇ ਨੇ ਦਵੈਸ਼ ਚ ਗੱਲ ਸੁਣਾ ਦਿੱਤੀ ਉਹਨੂੰ ਵੀ ਮੰਨ ਲਿਆ। ਦੇਖੋ, ਜਦੋਂ ਵੀ ਕਿਸੇ ਅੰਦਰ ਪਰਮਾਤਮਾ ਬੋਲਦਾ ਉਹ ਸੰਗੀਤ ਚ ਬੋਲਦਾ ਹੈ, ਕਿਉਂਕਿ ਉਹ ਆਪ ਸ਼ਬਦ ਰੂਪ, ਉਹ ਨਾਦ ਹੈ। ਕੋਈ ਅੰਦਰ ਐਸਾ ਨਹੀਂ ਜਿੱਥੇ ਨਾਦ ਨਹੀਂ ਵੱਜ ਰਿਹਾ। ਭੁਗਤ ਗਿਆਨ ਦਇਆ ਭੰਡਾਰਨ ਘੱਟ ਘੱਟ ਵਾਜੈ ਨਾਦ, ਨਾਦ ਦਾ ਸੰਬੰਧ ਸੰਗੀਤ ਨਾਲ। ਮਹਾਰਾਜ ਜੀ ਨੇ ਕਿਹਾ, ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਗੀ ਮੈਂ ਇਸ ਕਾ ਵਿਸ਼ਰਾਮ, ਸੁਨ ਸਮਾਧ ਅਨਤ ਤੈ ਨਾਦ, ਅਨਤ ਤੈ ਨਾਦ। ਕਦੀ ਦੇਖੋ, ਜਿਤਨੇ ਰਿਸ਼ੀ ਮੁਨੀ ਨੇ, ਅਸੀਂ ਦੇਖਨੇ ਆ ਕਿ ਕ੍ਰਿਸ਼ਨ ਜੀ ਦੀ ਜਿੱਥੇ ਵੀ ਕੋਈ ਤਸਵੀਰ ਬਣਾਉਂਦਾ ਤੇ ਉਹ ਬੰਸਰੀ ਉਹਦਾ ਦੇ ਲਬਾਂ ਨੂੰ ਲੱਗੀ ਹੁੰਦੀ। ਬੰਸਰੀ ਦਾ ਸੰਬੰਧ ਸੰਗੀਤ ਨਾਲ ਹੈ। ਜਦੋਂ ਨਾਰਦ ਬਾਰੇ ਅਸੀਂ ਪੜ੍ਹਦੇ ਹਾਂ, ਉਹਦੇ ਹੱਥ ਚ ਵੀਣਾ ਹੈ, ਸਰਸਵਤੀ ਦੇ ਹੱਥ ਚ ਵੀਣਾ ਹੈ, ਨਾਰਦ ਦੇ ਹੱਥ ਵਿੱਚ ਇੱਕ ਤਾਰਾ ਹੈ। ਜਦੋਂ ਆਪਾਂ ਸ਼ਿਵਜੀ ਨੂੰ ਇਹ ਕਿਹਾ ਜਾਂਦਾ ਕਿ ਉਹ ਮੌਤ ਦਾ ਦੇਵਤਾ ਹੈ, ਸੱਚ ਐਵੇਂ ਡਮਰੂ ਉਹਨੇ ਵੀ ਬੰਨਿਆ ਹੋਇਆ, ਉਹਨੂੰ ਵੀ ਸਾਜ ਦੀ ਲੋੜ ਹੈ। ਸੰਗੀਤ ਇੱਕ ਰੱਬ ਦੀ ਦਾਤ ਹੈ, ਕੱਲਾ ਸਾਡੇ ਤੇ ਨਹੀਂ, ਆ ਪਸ਼ੂ ਪੰਛੀਆਂ ਉੱਤੇ ਸੰਗੀਤ ਅਸਰ ਕਰਦਾ। ਜਦੋਂ ਕੋਈ ਅੰਦਰੋਂ ਟਿਕਿਆ ਹੋਇਆ ਰਾਗ ਵਿੱਚ ਗੁਰੂ ਦਾ ਸ਼ਬਦ ਪੜਦਾ, ਇੱਕ ਸ਼ਬਦ ਪ੍ਰੇਮ ਨਾਲ ਗਾਇਆ ਜਾਏ ਤੇ ਤਿੱਖੀਆਂ ਛੁਰੀਆਂ ਕਰਨ ਵਾਲਾ ਸੱਜਣ ਠੱਗ ਸ਼ਬਦ ਸੁਣਨ ਤੋਂ ਬਾਅਦ ਸੰਤ ਸੱਜਣ ਬਣ ਜਾਂਦਾ ਹੈ। ਇਹ ਕੀਰਤਨ ਦੀ ਕਰਾਮਾਤ ਹੈ। ਦਾਸ ਇੱਕ ਛੋਟੀ ਜਿਹੀ ਉਦਾਹਰਨ ਦਏਗਾ, ਡਾਕਟਰ ਬਲਬੀਰ ਸਿੰਘ, ਭਾਈ ਸਾਹਿਬ ਭਾਈ ਵੀਰ ਸਿੰਘ ਦੇ ਭਰਾਤਾ ਹੋਏ ਨੇ ਛੋਟੇ, ਤੁਹਾਡੇ ਲੰਡਨ ਤੋਂ PhD ਕਰਕੇ ਗਏ ਸਨ। ਉਹਨਾਂ ਨੇ ਕੁਝ ਕਿਤਾਬਾਂ ਉਹਨਾਂ ਦੀਆਂ ਬੜੇ ਕਮਾਲ ਦੀਆਂ ਪੜ੍ਹਨ ਵਾਲੀਆਂ, ਇੱਕ ਪੁਸਤਕ ਉਹਨਾਂ ਦੀ ਲੰਮੀ ਨਜ਼ਰ, ਸ਼ੁੱਧ ਸਰੂਪ, ਕਲਮ ਦੀ ਕਰਾਮਾਤ, ਸੁਰਤ ਤੇ ਸ਼ਬਦ ਬਾਰੇ। ਜਿਹੜੀ ਲੰਮੀ ਨਜ਼ਰ ਕਿਤਾਬ ਹੈ ਉਹਦਾ ਪਹਿਲਾ ਚੈਪਟਰ ਹੈ ਰਬਾਬ, ਰਬਾਬ ਬਾਰੇ ਉਹਨਾਂ ਲਿਖਿਆ। ਉਹਨਾਂ ਨੇ ਕਹਾਣੀ ਇੱਕ ਸਾਖੀ ਤੋਂ ਸ਼ੁਰੂ ਕੀਤਾ, ਕੀਰਤਨ ਕੀ ਚੀਜ਼ ਹੈ, ਹਰ ਕੀਰਤਨ ਗਾਏ ਗੁਣੀ ਜਨ ਬਣਦੇ। ਉਹ ਕਹਿੰਦੇ ਨੇ, ਅੱਜ ਤੋਂ 1000 ਕੁ ਸਾਲ ਪਹਿਲਾਂ ਬਗਦਾਦ ਦੀ ਧਰਤੀ ਤੇ ਇੱਕ ਫਕੀਰ ਹੋਇਆ ਹੈ, ਇਹ ਸੱਚਾਈ ਵਾਲੀ ਘਟਨਾ ਹੈ। ਉਹ ਕਹਿੰਦੇ ਨੇ ਉਸ ਫਕੀਰ ਦਾ ਨਾਮ ਸੀ ਅਬੂ ਨਸਰ, ਉਹ ਫਰਾਬ ਸ਼ਹਿਰ ਦਾ ਰਹਿਣ ਵਾਲਾ ਸੀ ਤੇ ਅਕਸਰ ਲੋਕ ਉਹਨੂੰ ਫਰਾਬ ਸ਼ਹਿਰ ਦਾ ਖੂਨ ਕਰਕੇ ਹਕੀਮ ਫਰਾਬੀ ਕਹਿੰਦੇ ਸਨ। ਉਹ ਸ਼ੁਰੂਆਤ ਕਰਦੇ ਨੇ, ਉਹ ਵਿਦਵਾਨ ਸੀ, ਉਹ ਸਜੰਦਾ ਸੀ, ਸਾਜ਼ ਬੜੇ ਸੋਹਣੇ ਵਜਾਉਂਦਾ ਸੀ। ਹੁਣ ਚਲੋ ਮਾਲਕ ਨੇ ਕਿਰਪਾ ਕੀਤੀ, ਸਾਜ ਗੁਰੂ ਘਰ ਫਿਰ ਵਿੱਚ ਤੰਤੀ ਸ਼ੁਰੂ ਹੋ ਗਏ। ਹੁਣ ਰਾਗੀ ਸੇਵੀ ਕਰਨਾ ਆਪਾਂ ਕਿਹੜੇ ਸੁਣਨੂੰ ਤਿਆਰ ਹਾਂ ਛੇਤੀ, ਕੋਈ ਰਾਗ ਚ ਗਾਏ। ਉਹ ਕਹਿੰਦੇ ਨੇ ਪਤਾ ਹੀ ਕੋਈ ਨੀ ਲੱਗਾ ਜੀ, ਪਤਾ ਨੀ ਕੀ ਗਾ ਗਏ ਜੀ। ਤੇ ਬੰਦਾ ਪੁੱਛੇ ਬਾਕੀ ਕਿਹੜੀ ਬੰਦੇ ਨੇ PhD ਕਰ ਲਈ ਜਿਹੜਾ ਸਰਲ ਸੁਣਿਆ। ਮੇਰੀ ਬੇਨਤੀ ਸੁਣਿਓ, ਸਭ ਤੋਂ ਪਹਿਲੀ ਰਬਾਬ ਹੈ, ਗੁਰੂ ਘਰ ਵਿੱਚ ਸਰੰਦਾ ਹੈ, ਗੁਰੂ ਘਰ ਵਿੱਚ ਤੌਸ ਹੈ, ਗੁਰੂ ਘਰ ਦੇ ਅੰਦਰ ਮਿਰਦੰਗ ਦਾ ਜ਼ਿਕਰ ਵੀ ਆਉਂਦਾ ਰਿਹਾ, ਜੋੜੀ ਵਜਾਈ ਜਾਂਦੀ ਹੈ, ਗੁਰੂ ਘਰ ਦੇ ਅੰਦਰ ਤਾਨਪੁਰਾ ਹੈ। ਹੁਣ ਉਹ ਜਿਹੜਾ ਹਕੀਮ ਫਰਾਬੀ ਹੈ, ਆਬੂ ਨਸਰ ਉਹਦਾ ਨਾਮ ਹੈ, ਉਹ ਵਿਦਵਾਨ ਹੈ, ਉਹ ਲਿਖਾਰੀ ਹੈ, ਉਹ ਸਜੰਦਾ ਹੈ ਤੇ ਗਵਈਆ ਬੜੇ ਕਮਾਲ ਦਾ। ਤੇ ਉਹ ਕੀ ਕਰਦਾ, ਜਿਹੜਾ ਉਹਨੂੰ ਵਜ਼ੀਫਾ ਮਿਲਦਾ ਮਹੀਨੇ ਦਾ, ਉਹਨੂੰ ਆਪਣੀ ਲੋੜ ਜੋਗਾ ਰੱਖ ਕੇ ਬਾਕੀ ਲੋੜਵੰਦਾਂ ਚ ਵੰਡ ਦਿੰਦਾ। ਪਰ ਇੱਕ ਉਹਦੀ ਖੂਬੀ ਏ, ਅਮੀਰ ਬੰਦਿਆਂ ਨੂੰ ਮਿਲਣ ਤੋਂ ਕੰਨੀ ਕਤਰਾਉਂਦਾ ਹੈ, ਅਮੀਰਾਂ ਦੀ ਮਹਿਫਲ ਚ ਨਹੀਂ ਜਾਂਦਾ, ਰਾਜਿਆਂ ਮਹਾਰਾਜਿਆਂ ਦੇ ਕੋਲ ਨਹੀਂ ਜਾਂਦਾ। ਇੱਕ ਵਾਰ ਕੀ ਹੋਇਆ, ਇੱਕ ਅਮੀਰ ਬੰਦਾ, ਮੈਂ ਸਿਰਫ ਅਰਜ਼ ਕਰਨੀ ਹੈ ਸ਼ਬਦ ਕੀਰਤਨ ਕੀ ਹੈ, ਕੀ ਕੀਰਤਨ ਤਬਦੀਲੀ ਲਿਆਉਂਦਾ। ਇੱਕ ਅਮੀਰ ਬੰਦਾ ਉਹਨੂੰ ਮਿਲਣੀ ਉਤਾਵਲਾ ਹੈ, ਉਹਨੇ ਬੜੇ ਯਤਨ ਕੀਤੇ ਪਰ ਹਕੀਮ ਫਰਾਬੀ ਨਹੀਂ ਮਿਲਿਆ, ਉਹਨੇ ਸਿਫਾਰਿਸ਼ਾਂ ਵੀ ਪਾਈਆਂ ਨਹੀਂ। ਪਰ ਅੱਜ ਕੀ ਹੋਇਆ, ਆਪਣੀ ਮੌਤ ਚ ਹਕੀਮ ਫਰਾਬੀ ਤੁਰਿਆ ਜਾਂਦਾ ਤੇ ਗਲੀ ਵਿੱਚੋਂ ਰਸਤੇ ਵਿੱਚ ਉਸ ਅਮੀਰ ਦਾ ਘਰ ਸੀ। ਹਕੀਮ ਫਰਾਬੀ ਮਹਿਫਲ ਵਿੱਚੋਂ ਆਵਾਜ਼ ਸੁਣੀ ਤੇ ਉਹਦੇ ਘਰ ਚ ਪ੍ਰਵੇਸ਼ ਕਰ ਗਿਆ। ਉੱਥੇ ਮਹਿਫਲ ਸੱਜੀ ਸੀ, ਲੋਕ ਖਾ ਪੀ ਰਹੇ ਸਨ ਤੇ ਹਕੀਮ ਫਰਾਬੀ ਦੀ ਬਗਲ ਵਿੱਚ ਉਹਦਾ ਸਾਜ ਸੀ ਤੇ ਕੱਪੜੇ ਉਹਦੇ ਸਾਦੇ ਸਨ ਤੇ ਕੁਦਰਤੀ ਤੌਰ ਤੇ ਉਹਦੇ ਸਾਦੇ ਕੱਪੜੇ ਵੇਖ ਕੇ ਲੋਕ ਮਜ਼ਾਕ ਉਡਾਉਣ ਲੱਗ ਪਏ। ਕਿਉਂਕਿ ਅੱਜ ਭਾਵੇਂ ਜਿੰਨੀ ਮਰਜ਼ੀ ਸੁਚੇਤਤਾ ਦੀ ਗੱਲ ਕਰੋ, ਕੱਪੜੇ ਨਾਲ ਅੱਜ ਵੀ ਅਸੀਂ ਜੁੜੇ ਹੋਏ ਹਾਂ। ਜੇ ਬਾਹਰੋਂ ਲਿਸ਼ਕ ਪੁਸ਼ਕ ਹੋਵੇਗੀ ਤੇ ਅਸੀਂ ਇੱਕੋ ਗੱਲ ਕਨੀ ਬੜਾ ਪਹੁੰਚਿਆ ਹੋਇਆ ਲੱਗਦਾ। ਤੇ ਜੇ ਮੰਨ ਲਓ ਭਾਂਡੇ ਮਾਂਜਦਾ ਹੋਵੇ, ਸਾਰੇ ਕੱਪੜੇ ਸਵਾਹ ਨਾਲ ਭਰੇ ਹੋਣ, ਆਪਾਂ ਠੋਕਰ ਮਾਰ ਕੇ ਪਰਾਂ ਨਿਕਲ ਜਾਣਾ, ਛੱਡ ਪਰਾ, ਇਹ ਲੋਕੀ ਡਿੱਕੀ ਹੋ ਜਾਣੇ, ਭਾਂਡੇ ਮਾਂਜੀ ਜਾਂਦਾ। ਉਹ ਨਹੀਂ ਪਿਆਰਿਓ, ਚੇਤੇ ਰੱਖਿਓ, ਹੀਰਾ ਲੀਰਾਂ ਵਿੱਚ ਲਪੇਟਿਆ ਹੋਇਆ ਵੀ ਬੜੀ ਕੀਮਤ ਰੱਖਦਾ ਹੈ ਤੇ ਮੁਲੰਮੇ ਨੂੰ ਰੇਸ਼ਮ ਵਿੱਚ ਵੀ ਲਪੇਟਦੇ ਉਹਦੀ ਕੋਈ ਕੀਮਤ ਨਹੀਂ ਪੈਣੀ। ਉਹਦੇ ਕੱਪੜੇ ਦੇਖ ਕੇ ਲੋਕਾਂ ਮਜ਼ਾਕ ਚ ਉਡਾਇਆ। ਜਦੋਂ ਮਜ਼ਾਕ ਉਡਾਇਆ, ਉਹਨੇ ਦੇਖਿਆ ਵੀ ਇਹ ਲੋਕ ਮੇਰਾ ਮੌਜੂ ਉਡਾ ਰਹੇ ਨੇ। ਉਹਨੇ ਆਪਣੀ ਬਗਲ ਚੋਂ ਸਾਜ ਕੱਢਿਆ, ਕੀ ਕਰਦਾ ਹੈ ਰਾਗ ਤੇ ਕੀਰਤਨ ਕੀ ਕਰਦਾ। ਉਹਨੇ ਆਪਣੀ ਬਗਲ ਚੋਂ ਸਾਜ ਕੱਢਿਆ ਤੇ ਸੁਰ ਲਾ ਕੇ ਗਾਉਣ ਲੱਗਾ। ਕਹਿੰਦੇ ਨੇ ਜਦੋਂ ਉਹਨੇ ਗਾਇਆ, ਉਹਨੇ ਸੁਰ ਇੰਨੇ ਕਮਾਲ ਦੀ ਲਾ ਕੇ ਗਾਇਆ, ਸਾਰੀ ਮਹਿਫਲ ਜਿਹੜੀ ਸੀ ਉਹ ਖਿੜ ਖੜਾ ਕੇ ਉੱਚੀ ਉੱਚੀ ਹੱਸਣ ਲੱਗ ਪਈ। ਬੱਚੇ ਕੀ ਬੁੱਢੇ ਕੀ, ਉਹਦੇ ਸੰਗੀਤ ਵਿੱਚ ਇੰਨੀ ਕਸ਼ਿਸ਼ ਸੀ ਕਿ ਉਹਨੇ ਗਾਇਆ ਤੇ ਸਾਰੇ ਖਿੜ ਖੜਾ ਕੇ ਹੱਸ ਪਏ। ਉਹ ਲਿਖਿਆ ਕਿ ਉਹਨੇ ਪਰਦਾ ਬਦਲਿਆ, ਸੁਰ ਬਦਲੀ, ਸੁਰ ਬਦਲ ਕੇ ਗਾਇਆ। ਇੱਕ ਮਿੰਟ ਲੱਗਾ ਤੇ ਉਹਦੇ ਗਾਣ ਦੀ ਤਸੀਰ ਚੇਂਜ ਹੋਈ, ਜਿਹੜੇ ਖਿੜ ਖੜਾ ਕੇ ਹੱਸਦੇ ਪਏ ਢਾਹਾਂ ਮਾਰ ਕੇ ਰੋਣ ਲੱਗ ਪਏ, ਸਾਰੇ ਕੂਕਾਂ ਮਾਰਨ ਲੱਗ ਪਏ, ਰੋਣ ਲੱਗ ਪਏ। ਉਹਨੇ ਦੇਖਿਆ ਵੀ ਸਾਰੇ ਚੀਕਾਂ ਮਾਰਦੇ ਪਏ ਨੇ, ਉਹ ਗਾਈ ਗਿਆ। ਉਹਨੇ ਤੀਜਾ ਪਰਦਾ ਬਦਲ ਕੇ ਗਾਇਆ, ਜਿੰਨੇ ਰੋਂਦੇ ਪਏ ਸਨ, ਜਿੱਥੇ ਕੋਈ ਪਿਆ ਤੜੰਬ ਕਰਕੇ ਡਿੱਗੇ ਸਾਰੇ ਸੌਂ ਗਏ। ਉਹਦੀ ਤਸੀਰ ਐਸੀ ਸੀ, ਉਹ ਪਹਿਲਾਂ ਉਹਨੇ ਖਸਾਇਆ, ਫਿਰ ਉਹਨੇ ਰਵਾਏ, ਫਿਰ ਸਾਰੇ ਸੁਆ ਦਿੱਤੇ। ਜਦੋਂ ਸਾਰੇ ਸੌਂ ਗਏ ਤੇ ਇੱਕ ਮੰਜੇ ਦੇ ਉੱਤੇ ਉਹਨੇ ਵੱਡੇ ਸਾਰੇ ਕਾਗਜ਼ ਤੇ ਲਿਖ ਦਿੱਤਾ, ਆਪਨੇ ਹਕੀਮ ਫਰਾਬੀ ਸੇ ਮਿਲਨਾ ਥਾ। ਸ਼ਬਦ ਵੈਸੇ ਇਹ ਅਰਬੀ ਦੇ ਨੇ, ਇਹਦਾ ਤਰਜਮਾ ਉਰਦੂ ਚ ਕੀਤਾ ਗਿਆ। ਆਪਨੇ ਹਕੀਮ ਫਰਾਬੀ ਸੇ ਮਿਲਨਾ ਥਾ, ਵੋ ਆਇਆ, ਤੁਮਨੇ ਮਜ਼ਾਕ ਉਡਾਇਆ, ਹਕੀਮ ਫਰਾਬੀ ਤੁਮਕੋ ਹੰਸਾ ਕੇ ਰੁਲਾ ਕੇ ਔਰ ਸੁਲਾ ਕੇ ਜਾ ਰਹਾ ਹੈ। ਤੁਸੀਂ ਮਜ਼ਾਕ ਉਡਾਇਆ, ਹਕੀਮ ਫਰਾਬੀ ਤੁਮਕੋ ਹੰਸਾ ਕੇ ਰੁਲਾ ਕੇ ਸੁਲਾ ਕੇ ਜਾ ਰਹਾ ਹੈ। ਇਹ ਘਟਨਾ ਹੈ ਬਗਦਾਦ ਦੀ, ਇਹ ਘਟਨਾ ਬਗਦਾਦ ਦੀ, ਬਗਦਾਦ ਇਰਾਕ ਦੀ ਕੈਪੀਟਲ ਹੈ ਮੇਰਾ ਖਿਆਲ ਕਿ। ਅਸਲ ਵਿੱਚ ਬਗਦਾਦ ਇਨਸਾਈਕਲੋਪੀਡੀਆ ਆਫ ਇਸਲਾਮ, ਉਹਦੇ ਮੁਤਾਬਕ ਬਗਦਾਦ ਦਾ ਅਰਥ ਰੱਬ ਵੱਲੋਂ ਮਿਲਿਆ ਹੋਇਆ ਕੀਮਤੀ ਤੋਹਫਾ। ਉਹਨੇ ਕਿਹਾ ਹਕੀਮ ਤੁਮਕੋ ਹੰਸਾ ਕੇ ਸੁਲਾ ਕੇ ਰੁਲਾ ਕੇ ਜਾ ਰਹਾ ਹੈ। ਚੇਤੇ ਰੱਖਿਓ, ਸਦੀਆਂ ਬਾਅਦ ਉਸ ਬਗਦਾਦ ਵਿੱਚ ਇੱਕ ਰਬਾਬ ਦੀ ਤਾਰ ਵੱਜੀ। ਮੈਂ ਜਿਹੜੀ ਗੱਲ ਕਰਨੀ ਚਾਹੁੰਦਾ, ਤਨ ਤਨ ਭਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬੰਤਿਆਂ। ਉਸ ਬਗਦਾਦ ਵਿੱਚ ਇੱਕ ਤਾਰ ਛੁੜੀ ਰਬਾਬ ਦੀ, ਹਕੀਮ ਫਿਰਾਬੀ ਆਬੂ ਨਸਰ ਵਿਦਵਾਨ ਹੈ, ਉਹ ਦਰਵੇਸ਼ ਹੈ, ਪਰ ਉਹਦੇ ਕੋਲ ਸਿਰਫ ਗਾਉਣ ਦੀਆਂ ਤਿੰਨ ਕਲਾਵਾਂ ਨੇ। ਉਹ ਕਿਸੇ ਥਾਂ ਤੇ ਬੰਦੇ ਨੂੰ ਹਸਾ ਸਕਦਾ, ਰਵਾ ਸਕਦਾ, ਸੁਆ ਸਕਦਾ, ਪਰ ਗੁਰੂ ਨਾਨਕ ਦੀ ਰਬਾਬ ਵਿੱਚ ਇੱਕ ਹੋਰ ਪੜਦਾ ਹੈ, ਉਹ ਕੀਰਤਨ ਕਰੇ ਤੇ ਕਰੋੜਾਂ ਜਨਮਾਂ ਦੇ ਸੁੱਤੇ ਜਗਾ ਸਕਦਾ ਹੈ। ਉਹ ਸੁਆ ਸਕਦਾ ਪਰ ਗੁਰੂ ਜਗਾ ਸਕਦਾ ਹੈ। ਬਾਬਾ ਜੀ ਬਗਦਾਦ ਗਏ, ਮੈਂ ਉਹ ਪੌੜੀ ਕਹਿਣ ਲੱਗਾ ਚੇਤੇ ਤੁਹਾਨੂੰ ਸਾਰਿਆਂ ਨੂੰ, ਪਰ ਅਰਥ ਮੈਂ ਆਪਣੇ ਢੰਗ ਨਾਲ ਉਹਦੇ ਕਰਨੇ ਨੇ। ਫਿਰ ਬਾਬਾ ਗਿਆ ਬਗਦਾਦ ਨੂੰ, ਕੀਰਤਨ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ, ਬਾਹਰ ਜਾਏ ਕੀਆ ਅਸਥਾਨਾ, ਅਰਥ ਬੜੇ ਸੌਖੇ ਨੇ। ਬਾਹਰ ਬੈਠ ਗਏ, ਕੌਣ ਨੇ? ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇਹਨੂੰ ਭਾਈ ਗੁਰਦਾਸ ਸਾਹਿਬ ਨੇ ਆਪਣੀ ਰਚਨਾ ਵਿੱਚ ਇੱਕ ਤੁਕ ਦਿੱਤੀ ਹੈ ਪੂਰੀ ਭਾਈ ਮਰਦਾਨੇ ਨੂੰ, ਭਲਾ ਰਬਾਬ ਵਜਾਏ ਦਾ ਮਜਲਸ ਮਰਦਾਨਾ ਮੇਰਾ ਸੀ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਅਗਲੀ ਤੋਕੇ ਦਿੱਤੀ ਬਾਂਗ ਨਿਵਾਜ ਕਰ, ਸੁਣ ਸਮਾਨ ਖੋਵਾ ਜਹਾਨਾ। ਹੁਣ ਆਹ ਜਿਹੜੀਆਂ ਦੋ ਤੁਕਾਂ ਨੇ ਨਾ, ਇਹਦੇ ਅਰਥ ਅਸੀਂ ਕਰ ਰਹੇ ਹਾਂ ਬੜੀ ਕਾਹਲੀ ਨਾਲ, ਪਰ ਸਾਰੀ ਤੱਤ ਦੀ ਗੱਲ ਤਾਂ ਇਹਦੇ ਚ। ਦਿੱਤੀ ਬਾਂਗ ਨਿਵਾਜ ਕਰ, ਉਹ ਬਾਂਗ ਕਿਹੜੀ ਸੀ? ਭਾਈ ਮਨੀ ਸਿੰਘ ਨੇ ਬਾਂਗ ਲਿਖੀ ਏ, ਗੁਰਬਰ ਅਕਾਲ ਘਰ ਘਰ ਪ੍ਰਣਾਮ, ਚਿੱਤ ਚਰਨ ਨਾਮ ਮੁਨ ਬਨ ਪ੍ਰਕਾਸ਼। ਗੁਰਬਰ ਅਕਾਲ, ਜਦੋਂ ਉੱਚੀ ਸਾਰੀ ਕਿਹਾ ਗੁਰਬਰ ਅਕਾਲ ਦੀ ਏਡੀ ਵੱਡੀ ਬਾਂਗ ਦਿੱਤੀ, ਕਹਿੰਦੇ ਬਾਬੇ ਨੇ ਉੱਚੀ ਕੀਰਤਨ ਕੀਤਾ ਤੇ ਜਿੰਨੇ ਲੋਕਾਂ ਦੇ ਅੰਦਰ ਫੁਰਨੇ ਆਏ ਸਨ ਸਾਰੇ ਫੁਰ ਅਫੁਰ ਹੋ ਗਏ। ਸਮਝੋ ਸੁਣ ਕੀ ਹੈ, ਇਹ ਨਹੀਂ ਸਾਖੀ ਕਾਰਾਂ ਕਿਆ ਪੱਥਰ ਬਣ ਗਏ। ਪਿਆਰਿਓ, ਕੀਰਤਨ ਕੋਈ ਕਰੇ, ਦੋ ਗੱਲਾਂ ਚੇਤੇ ਰੱਖੋ। ਅੱਤ ਦਾ ਦੁੱਖ ਦਾ ਸਮਾਂ ਆਵੇ ਤੇ ਇੰਜ ਲੱਗਦਾ ਘੜੀ ਅੱਜ ਚੱਲਦੀ ਨਹੀਂ ਪਈ, ਦੁੱਖ ਵਿੱਚ ਸਮਾਂ ਨਿਕਲਦਾ ਨਹੀਂ। ਸੁੱਖ ਆ ਜਾਏ ਤੇ ਪਤਾ ਨਹੀਂ ਲੱਗਦਾ ਸਮਾਂ ਕਦੋਂ ਨਿਕਲ ਗਿਆ, ਜਦੋਂ ਸਮਾਧੀ ਵਿੱਚ ਕੋਈ ਚਲਾ ਜਾਏ ਤੇ ਸਮੇਂ ਦੀ ਮੌਤ ਹੋ ਜਾਂਦੀ। ਦੁੱਖ ਸੁੱਖ ਦਾ ਸਮਾਂ ਹੈ, ਰਸ ਦਾ ਕੋਈ ਸਮਾਂ ਨਹੀਂ। ਉੱਥੇ ਕੀ ਹੈ? ਦਿੱਤੀ ਬਾਂਗ ਨਿਵਾਜ ਕਰ, ਸੁਣ ਸਮਾਨ। ਸੁਣ ਸਮਾਨ ਮੀਨਸ ਜਿੱਥੇ ਅਫੁਰ, ਕੋਈ ਵੀ ਫੁਰਨਾ ਨਹੀਂ, ਬਿਲਕੁਲ ਟੁੱਕ ਗਏ ਲੋਕ, ਜਿੰਨੇ ਸੁਣਿਆ ਸਮਾਧੀ ਚਲਾ ਗਿਆ। ਹੁਣ ਗੁਰੂ ਨਾਨਕ ਸਾਹਿਬ ਦਾ ਕੀਰਤਨ ਹੈ, ਇਹਨੂੰ ਆਮ ਨਾ ਸਮਝੀਏ। ਦਿੱਤੀ ਬਾਂਗ ਨਿਵਾਜ ਕਰ, ਸੁਣ ਸਮਾਨ ਖੋਵਾ ਜਹਾਨਾ। ਸੁਣ ਮੁਨ ਨਗਰੀ ਪਈ, ਸਾਰਾ ਸ਼ਹਿਰ ਅਫੁਰ ਹੋ ਗਿਆ। ਦੇਖ ਪੀਰ ਭਇਆ ਹੈਰਾਨਾ, ਦੇਖੋ ਅਜੇ ਤੱਕ ਪੀਰ ਕੋਲ ਨਹੀਂ ਆਇਆ। ਇਸ ਪੌੜੀ ਦੀ ਇੱਕ ਇੱਕ ਤੁੱਕ ਬੜੀ ਰਮਝ ਭਰੀ ਹੈ। ਪੀਰ ਨੇ ਸੁਣਿਆ ਤੇ ਸੱਚ ਇਵੇਂ, ਪੀਰ ਵੀ ਕਮਾਈ ਵਾਲਾ ਸੀ, ਉਹਨੇ ਕਿਹਾ ਅੱਜ ਕਿੰਨੇ ਬੋਲਿਆ, ਅਸੀਂ ਅਜਾਨ ਬਾਂਗ ਦਿੰਦੇ ਰਹੇ ਤੇ ਲੋਕ ਜਾਗੇ ਨਾ, ਅੱਜ ਕਿੰਨੇ ਉੱਚੀ ਸਾਰੀ ਆਵਾਜ਼ ਦਿੱਤੀ, ਪੂਰੇ ਦੇ ਪੂਰੇ ਸ਼ਹਿਰ ਵਿੱਚ ਖਾਮੋਸ਼ੀ ਛਾ ਗਈ। ਉਹ ਹਜ਼ੂਰ ਕਹਿੰਦੇ ਨੇ, ਸੁਣ ਮੁਨ ਨਗਰੀ ਭਈ, ਦੇਖ ਪੀਰ ਭਇਆ ਹੈਰਾਨਾ, ਦੇਖਾ ਧਿਆਨ ਲਗਾਏ ਕਰ। ਇੱਕ ਫਕੀਰ ਵੱਡਾ ਮਸਤਾਨਾ ਫਿਰ ਕੋਲ ਆਏ, ਪੁੱਛਿਆ ਫਿਰ ਕਹਿ ਦਸਤਗੀਰ, ਕੌਣ ਫਕੀਰ ਕਿਸ ਕਾ ਕਰਹਾਨਾ। ਭਾਈ ਸਾਹਿਬ ਕਹਿੰਦੇ ਨਾਨਕ ਕੱਲ ਵਿੱਚ ਆਇਆ ਰੱਬ ਫਕੀਰ, ਇੱਕੋ ਪਹਿਚਾਨ। ਮੈਂ ਅਰਜ਼ ਕਰਾਂ, ਉਹ ਕੀਰਤਨ ਸੀ, ਬਾਬੇ ਦੇ ਕੀਰਤਨ ਨੇ ਜ਼ਿੰਦਗੀਆਂ ਪਲਟ ਕੇ ਰੱਖ ਦਿੱਤੀਆਂ। ਗੁਰੂ ਕਹਿੰਦੇ ਨੇ ਉਹ ਸਾਧ ਜਨ ਧੰਤਾ ਯੋਗ ਹੈ ਜਿਹੜਾ ਕੀਰਤਨ ਕਰਦਾ, ਤੇ ਜਿੱਥੇ ਕੀਰਤਨ ਹੋਵੇ ਉੱਥੇ ਗੁਰੂ ਵਰਤਦਾ ਹੈ। ਤਾਂ ਹੀ ਸਤਿਗੁਰੂ ਨੇ ਕਿਹਾ, ਭਲੋ ਭਲੋ ਰੇ ਕੀਰਤਨੀਆਂ, ਰਾਮ ਰਮਾ ਰਮਾ ਗੁਣ ਗਾਓ, ਛੌਡ ਮਾਇਆ ਕਹਿ ਧੰਜ ਸੁਭਾਓ। ਗਾਹ ਗਾਣ ਨਾਲ ਇੰਨੀ ਬਖਸ਼ਿਸ਼ ਹੈ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਗਾ ਤਾਂ ਸਹੀ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਜੇਵਾ ਗੁਣ ਗੋਬਿੰਦ ਭਜੋ ਗਾਓ, ਰਸਨਾ ਗੁਣ ਗੋਪਾਲ ਨਿਧ ਗਾਇਨ, ਸ਼ਾਂਤ ਸਹਿਜ ਰਹਿਸ ਮਨ ਉਪਜੋ ਸਗਲੇ ਦੁੱਖ ਪਲਾਇਣ। ਮਹਾਰਾਜ ਕਹਿੰਦੇ ਤਨ ਤਨ ਭਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ, ਉਹ ਕੀਰਤਨ ਕਰਦੇ ਨੇ ਪਿਆਰੇ ਦਾ। ਫਿਰ ਕਿੰਨਾ ਕੁ ਹਰ ਦਿਨ ਰਹਿਣ ਕੀਰਤਨ ਗਾਈਏ, ਬਹੁੜ ਨਾ ਜੋਨੀ ਪਾਈਏ। ਮੈਂ ਕਈ ਵਾਰੀ ਸੋਚਣਾ ਹੁੰਦਾ, ਮੇਰੇ ਤੋਂ ਵਾਰ ਵਾਰ ਸ਼ਬਦ ਨਿਕਲ ਜਾਂਦਾ, ਮੈਂ ਮੈਨੂੰ ਬਖਸ਼ ਦਿਓ, ਹੋਮੇ ਵਾਲਾ ਨੀ ਸੰਬੋਧ ਕੀ ਪਦ ਵਰਤਣਾ, ਕਿ ਕਦੀ ਕੀਰਤਨ ਗੁਰੂ ਨੂੰ ਸੁਣਾਈਏ, ਕਥਾ ਕਦੀ ਗੁਰੂ ਨੂੰ ਸੁਣਾਈਏ। ਕਿਉਂਕਿ ਜਦੋਂ ਸੰਗਤ ਚ ਬੋਲਣੇ ਹੁੰਦੇ, ਮੈਂ ਆਪਣੀ ਲਾਈਨ ਦੀ ਗੱਲ ਕਰ ਰਿਹਾ, ਉਦੋਂ ਸਾਡੇ ਮਨ ਚ ਇੱਕ ਫੁਰਨਾ ਉੱਠ ਰਿਹਾ ਹੁੰਦਾ, ਕਿ ਜੋ ਮੈਂ ਗਾ ਰਿਹਾ ਸੰਗਤ ਇਹਦੇ ਬਾਰੇ ਕੀ ਰਿਸਪੋਂਸ ਦੇਵੇਗੀ, ਕਿਉਂਕਿ ਉਦੋਂ ਨਿੱਕਿਆ ਜਿਹਾ ਪਰਦਾ ਵਿੱਚ ਬੰਦ ਹੈ, ਮੇਰੇ ਬਾਰੇ ਸੰਗਤ ਕੀ ਕਹੇਗੀ ਜੋ ਮੈਂ ਬੋਲ ਰਿਹਾ। ਪਰ ਜਿੱਥੇ ਕੋਈ ਵੀ ਨਾ ਹੋਵੇ, ਕੇਵਲ ਗੁਰੂ ਹੋਏ, ਗੁਰੂ ਨੂੰ ਕੀਰਤਨ ਸੁਣਾ, ਗੁਰੂ ਨੂੰ ਕਥਾ ਸੁਣਾ, ਭਾਵੇਂ ਕਥਾ ਉਪਦੇਸ਼ ਕਹਿ, ਪਰ ਇਸ ਤਰ੍ਹਾਂ ਸੁਣਾ ਜਿਵੇਂ ਇੱਕ ਉਸਤਾਦ ਨੂੰ ਸੰਥਿਆ ਸੁਣਾਉਣ ਆਈ ਦੀ। ਫਿਰ ਜਦੋਂ ਕੋਈ ਕੀਰਤਨ ਕਰਦਾ ਹੈ, ਕੀਰਤਨ ਅਗੰਮੀ ਰਸ ਦਿੰਦਾ ਹੈ, ਕੀਰਤਨ ਅਡੋਲਤਾ ਦਿੰਦਾ ਹੈ, ਕੀਰਤਨ ਕਰਨ ਵਾਲਾ ਵਾਹਿਗੁਰੂ ਵਿੱਚ ਅਭੇਦ ਹੋ ਜਾਂਦਾ ਹੈ। ਤਾਂ ਹੀ ਸਤਿਗੁਰੂ ਨੇ ਕਿਹਾ, ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਧੰਨ ਗੁਰੂ ਅਮਰਦਾਸ ਕਹਿੰਦੇ ਮੇਰੇ ਜਾਣ ਤੋਂ ਬਾਅਦ ਕੀਰਤਨ ਕਰਿਓ, ਗੁਰਦੇਵ ਦੇ ਬਚਨ ਨੇ ਕਿ ਜਿਹੜਾ ਕੀਰਤਨ ਕਰੇਗਾ, ਕੀਰਤੀ ਕਰੇਗਾ, ਉਹ ਸਾਈਂ ਦੇ ਦਰ ਤੇ ਪ੍ਰਵਾਨ ਹੋਵੇਗਾ। ਰਾਖ ਇੱਕ ਚਾਦਰ ਹੈ, ਇਸ ਚਾਦਰ ਉੱਤੇ ਅਸੀਂ ਸ਼ਬਦ ਨੂੰ ਬਿਠਾਉਣਾ ਹੈ। ਰਾਖ ਇੱਕ ਭਾਂਡਾ ਹੈ, ਇਹਦੇ ਵਿੱਚ ਕੀਰਤਨ ਕਰਕੇ ਗੁਰੂ ਦਾ ਸ਼ਬਦ ਟਿਕਾਣਾ ਹੈ। ਮਹਾਰਾਜ ਕਹਿੰਦੇ ਜਿੰਨਾ ਸਾਧ ਜਿੰਨਾ ਕੀਰਤਨ ਕੀਤਾ, ਸਿਰਫ ਮੈਂ ਤੁਹਾਡੇ 10 ਮਿੰਟ ਹੋਰ ਲੈਣੇ, ਤੁਸੀਂ ਟਿਕ ਕੇ ਬਣਾਈ ਰੱਖਿਓ ਇਕਾਗਰ ਦਾ। ਕੋਈ ਐਸੇ ਸਾਧ ਬੜੇ ਕੀਰਤਨ ਵਾਲੇ ਹੋਏ, ਜ਼ਿਆਦਾ ਦੂਰ ਨਾ ਜਾਓ, ਭਾਈ ਸਾਹਿਬ ਕਰ ਰਹੇ ਸਨ ਹਰਿਮੰਦਰ ਸਾਹਿਬ ਦੇ ਸੋਨੇ ਦਾ ਜ਼ਿਕਰ, ਤੇ ਮੇਰੇ ਮਨ ਚ ਸਟੇਜ ਤੇ ਬੈਠਿਆਂ ਯਾਦ ਆ ਗਈ ਤਪਹਿਰੇ ਦੇ ਕੀਰਤਨ ਦੀ। ਹਰਿਮੰਦਰ ਸਾਹਿਬ ਵਿੱਚ ਆਸਾ ਕੀ ਵਾਰ ਤੋਂ ਪਹਿਲਾਂ ਇੱਕ ਕੀਰਤਨ ਹੁੰਦਾ ਇੱਕ ਘੰਟੇ ਦਾ, ਜਿਹੜੇ ਰੋਜ਼ ਨੇਮੀ ਉੱਥੇ ਗਏ ਉਹਨਾਂ ਨੂੰ ਪਤਾ ਹੈ, ਉਹਨੂੰ ਅਸੀਂ ਤਪਹਿਰੇ ਦਾ ਕੀਰਤਨ ਕਹਿੰਦੇ। ਤੇ ਇਹ ਤਪਹਿਰੇ ਦਾ ਕੀਰਤਨ ਜਿਹੜਾ ਹੈ, ਇਹ ਬਾਬਾ ਸ਼ਾਮ ਸਿੰਘ ਆਟਾ ਮੰਡੀ ਵਾਲਿਆਂ ਸ਼ੁਰੂ ਕੀਤਾ ਹੈ। ਹਰਿਮੰਦਰ ਸਾਹਿਬ ਅੰਦਰ ਅੱਜ ਕੋਈ ਦੇਗ ਬਾਹਰੋਂ ਨਹੀਂ ਲਿਜਾ ਸਕਦਾ, ਪਰ ਜਿਹੜੀ ਸਵੇਰੇ ਅੰਮ੍ਰਿਤ ਵੇਲੇ ਪਹਿਲੀ ਦੇਗ ਮਿਲਦੀ ਹੈ, ਉਹ ਬਾਬਾ ਸ਼ਾਮ ਸਿੰਘ ਜੀ ਦਾ ਨਾਲ ਡੇਰਾ ਅਸਥਾਨ ਹੈ ਉੱਥੋਂ ਆਉਂਦੀ। ਮੈਨੂੰ ਤਾਂ ਯਾਦ ਆ ਗਿਆ, ਸਾਧੂ ਉਹ ਵੀ ਸੀ, ਕੀਰਤਨ ਉਹਨਾਂ ਕੀਤਾ 1-2 ਸਾਲ ਨਹੀਂ, 70 ਸਾਲ ਦੇ ਕਰੀਬ, ਕਈ 73 ਸਾਲ ਕਹਿੰਦੇ, 70 ਸਾਲ ਤੋਂ ਜ਼ਿਆਦਾ ਸਮਾਂ ਬਾਬਾ ਸ਼ਾਮ ਸਿੰਘ ਨੇ ਹਰਿਮੰਦਰ ਸਾਹਿਬ ਵਿੱਚ ਬਿਨਾਂ ਨਾਗਾ ਕੀਰਤਨ ਕੀਤਾ। 70 ਸਾਲ ਥੋੜੇ ਨਹੀਂ ਹੁੰਦੇ, ਸੱਚੀ ਗੱਲ, ਅਸੀਂ ਜਿੰਨਾ ਮਰਜ਼ੀ ਕਹੀ ਜਾਈਏ, ਜਦੋਂ ਸਰੀਰ ਟਕਸਕਾ ਹੁੰਦਾ ਬੰਦਾ ਕਹਿੰਦਾ ਥੋੜਾ ਜਿਹਾ ਲੇਟ ਹੀ ਸੀ, ਸੱਚੀ ਗੱਲ ਮੈਂ ਕਹਿ ਰਿਹਾ। ਪਰ ਉਹ ਕਿੰਨੀ ਕੁ ਕਮਾਈ ਵਾਲੇ, 70 ਸਾਲ ਕੀਰਤਨ ਕੀਤਾ, ਤੇ ਕੀਰਤਨ ਕਿਵੇਂ ਕਰਦੇ ਸਨ, ਇੱਕ ਮੋਢੇ ਤੇ ਸਰੰਦਾ ਹੁੰਦਾ ਸੀ, ਸਰੰਦੇ ਨਾਲ ਕੀਰਤਨ ਕਰਦੇ ਸਨ, ਤੇ ਦੂਜੇ ਪਾਸੇ ਝੋਲੀ ਹੁੰਦੀ ਸੀ, ਤੇ ਝੋਲੀ ਵਿੱਚ ਨਿੱਕੀ ਜਿਹੀ ਖੁਰਪੀ ਹੁੰਦੀ ਸੀ ਜਦੋਂ ਕੀਰਤਨ ਕਰਨ ਜਾਂਦੇ ਸਨ। ਉਹ ਝੋਲੀ ਤੇ ਖੁਰਪੀ, ਖੁਰਪੀ ਸਮਝ ਗਏ ਨਾ ਆਪ ਜੀ, ਖੁਰਪਾ ਜਿਹਦੇ ਨਾਲ ਗੋਡੇ ਨੇ ਆਪਾਂ ਮਿੱਟੀ, ਉਹ ਖੁਰਪੀ ਤੇ ਝੋਲੀ ਕੱਪੜੇ ਦੀ ਬਾਹਰ ਰੱਖ ਜਾਂਦੇ ਸਨ। ਕੀਰਤਨ ਸਰੰਦੇ ਨਾਲ 1 ਘੰਟਾ ਕੀਰਤਨ ਕਰਨਾ, ਰੋਜ਼ ਦੁਪਹਿਰੇ ਦਾ ਕੀਰਤਨ ਹੋਣਾ, ਤੇ ਉਦੋਂ ਬਾਅਦ ਝੋਲੀ ਗੱਲ ਚ ਪਾ ਲੈਣੀ, ਮੋਢੇ ਤੇ ਸਰੰਦਾ ਹੋਣਾ, ਤੇ ਜਿੰਨੀਆਂ ਵਿੱਠਾਂ ਕਬੂਤਰਾਂ ਦੀਆਂ ਪਈਆਂ ਹੋਣੀਆਂ ਸਾਰੀਆਂ ਨੂੰ ਖੁਰਪੀ ਨਾਲ ਖੁਰਚ ਖੁਰਚ ਕੇ ਆਪਣੀ ਝੋਲੀ ਚ ਪਾਈ ਜਾਣਾ। ਸਾਧੂ ਪਹੁੰਚੇ ਹੋਏ ਕਮਾਲ ਦੇ, ਪਰ ਸੇਵਾ ਇੰਨੀ, ਸਰੰਦਾ ਸਰੰਦੇ ਤੋਂ ਬਾਅਦ ਸੇਵਾ, ਤੇ ਅਕਾਲ ਤਖ਼ਤ ਸਾਹਿਬ ਬੈਠਿਆਂ ਬੜੇ ਉਸ ਵੇਲੇ ਕਮਾਈ ਵਾਲੇ ਮਹਾਂਪੁਰਖ ਸਨ, ਪੁੱਛ ਲਿਆ, ਕਹਿੰਦੇ ਨੇ ਹੱਥ ਲਾ ਕੇ ਝੋਲੀ ਚ ਕੀ ਏ, ਕਿਸੇ ਕਿਹਾ ਵਿੱਠਾਂ, ਕਿਸੇ ਕਿਹਾ ਆਹ, ਉਹ ਕਹਿੰਦੇ ਨਹੀਂ, ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਚਮਕਦੀਆਂ ਕਣੀਆਂ ਨੇ ਮੇਰੇ ਵਾਸਤੇ। ਉਹ ਸੇਵਾ ਨੂੰ ਬੜੀ ਉੱਚੀ ਮਹਾਨਤਾ ਦਿੰਦੇ ਸਨ। 70 ਸਾਲ ਦੇ ਕਰੀਬ ਕੀਰਤਨ ਕੀਤਾ, ਅੱਜ ਸਰੀਰ ਥੋੜਾ ਜਿਹਾ ਢਿੱਲਾ ਹੋਇਆ, ਤੇ ਸੇਵਾਦਾਰਾਂ ਨੇ ਕਿਹਾ ਬਾਬਾ ਜੀ ਅੱਜ ਸਰੀਰ ਥੋੜਾ ਖੇਦ ਚ, ਤੇ ਆਪ ਜੀ ਜੇ ਅੱਜ ਨਾ ਜਾਓ, ਸਾਡੇ ਚ ਕੋਈ ਚਲਾ ਜਾਂਦਾ ਹੈ। ਕਹਿਣ ਲੱਗੇ ਅੱਜ ਤਾਂ ਜਾ ਲੈਂਦੇ ਹੋ, ਕਹਿਣ ਲੱਗੇ ਸਰੀਰ ਢਿੱਲਾ ਹੈ, ਕਹਿੰਦੇ ਕੋਈ ਢਿੱਲਾ ਨਹੀਂ। ਉਸ ਦਿਨ ਦੁਪਹਿਰੇ ਦਾ ਕੀਰਤਨ ਕੀਤਾ, ਤੇ ਕਹਿੰਦੇ ਕੀਰਤਨ ਕਰਕੇ ਉੱਥੇ ਅਰਦਾਸ ਕੀਤੀ, ਗੁਰੂ ਰਾਮਦਾਸ ਜੀ ਮੈਂ ਤੇਰੇ ਘਰ ਨੇੜੇ ਤਾਂ ਰਹਿਣਾ ਵਾਂ ਤੇਰਾ ਕੀਰਤਨ ਕਰਨ ਲਈ, ਮੈਨੂੰ ਜੀਣ ਦਾ ਕੋਈ ਸ਼ੌਂਕ ਨਹੀਂ, ਜਿੱਦਣ ਕੀਰਤਨ ਦੀ ਗੈਰ ਹਾਜ਼ਰੀ ਹੋ ਗਈ ਮੈਨੂੰ ਦੁਨੀਆਂ ਤੋਂ ਲੈ ਜਾਈ, ਮੈਂ ਸਿਰਫ ਤੇਰਾ ਕੀਰਤਨ ਕਰਨ ਲਈ। ਪਿਆਰਿਓ, ਉਸ ਵਕਤ ਵਾਪਸ ਆਏ ਤੇ ਉਸੇ ਦਿਨ ਮੰਜੇ ਤੇ ਲੇਟੇ ਸੇਵਾਦਾਰਾਂ ਨੂੰ ਕਹਿੰਦੇ ਨੇ ਅੱਜ ਕਰੋ ਅਰਦਾਸ, ਮੇਰੀ ਗੁਰੂ ਨੇ ਨਿਭਾ ਦਿੱਤੀ, ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ, ਚੀਤ ਉਦਨ ਪ੍ਰਾਣ ਤਿਆਗ ਦਿੱਤੇ। ਅਰਜ਼ ਕਰਾਂ ਸਾਧੂ ਜਨ, ਕੀਰਤਨ ਕਰਿਓ ਦੇ ਧੰਨ ਪਾਗ, ਜਿੱਥੇ ਕੀਰਤਨ ਹੋਵੇਗਾ ਜਿਸ ਘਰ ਚ। ਪਰ ਇਹ ਗੱਲ ਹੋਰ, ਕੀਰਤਨ ਨੂੰ ਅਰਥ ਵੀ ਸਮਝੀਏ, ਹੁਣ ਕੀ ਹੁੰਦਾ ਜੀ, ਸਾਡੇ ਸੱਜਣ ਕੀਰਤਨ ਤਾਂ ਸੁਣਦੇ ਆ ਹਿੰਦੁਸਤਾਨ ਵਿੱਚ ਵੀ ਤਕੜੇ ਅਮੀਰ ਘਰਾਂ ਚ, ਅੱਜ ਹੀ ਕੀਰਤਨ ਸਾਡੇ ਘਰ ਚ, ਜੋ ਬਾਬਾ ਜੀ ਨੇ ਕਿਹਾ ਉੱਤੇ ਕੀਰਤਨ ਹੋ ਰਿਹਾ, ਥੱਲੇ ਸ਼ਰਾਬ ਦੀ ਬਾਰ ਹੁੰਦੀ। ਹੁਣ ਆਪਾਂ ਕਹਿੰਦੇ ਹਾਂ ਕਿ ਚੰਦਾ ਦੇਤੇ ਹੈ ਮਸਜਿਦ ਮੇ, ਸ਼ਰਾਬ ਪੀਤੇ ਹੈ ਮੈਂ ਖਾਨੇ ਮੇ, ਖੁਦਾ ਵੀ ਰਾਜ਼ੀ ਰਹੇ ਸ਼ੈਤਾਨ ਵੀ ਨਾਰਾਜ਼ ਨਾ ਹੋ, ਦੋਨਾਂ ਦਾ ਕੰਮ ਰੱਖੀ ਜਾ ਰਿਹਾ। ਜੋ ਕੀਰਤਨ ਚ ਕਿਹਾ ਜਾ ਰਿਹਾ ਹੈ ਉਹਨੂੰ ਸੁਣੀਏ। ਤਾਂ ਹੀ ਭਾਈ ਗੁਰਦਾਸ ਸਾਹਿਬ ਦਾ ਇੱਕ ਬਚਨ ਕਹਿੰਦੇ ਨੇ, ਪੁੱਛਤ ਪਤਕ ਤੇ ਮਾਰਗ ਨਾ ਧਾਰੈ ਪਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੋ ਜਾਈਏ, ਪੁੱਛ ਤੈ ਬੈਦ ਖਾਦ ਔਕਦ ਨਾ ਸੰਯਮ ਸਹਿ, ਕੈਸੇ ਮਿਟੈ ਰੋਗ ਸੁਖ ਸਹਿਜੇ ਸਮਾਈਏ, ਸੁਖ ਸਹਿ ਸਮਾਈਏ, ਪੁੱਛਤ ਸੁਹਾਗਨ ਹੈ ਕਰਮ ਦੁਹਾਗਨ ਕੇ, ਹਿਰਦੈ ਵਿਚਾਰ ਕਤ ਸੇ ਜਾ ਬੁਲਾਈਏ। ਤਿੰਨ ਪ੍ਰਵਾਨ ਕਹਿੰਦੇ ਨੇ ਦੇਖ ਕੇ ਰਾਹ ਪੁੱਛਣਾ ਪਿਆ ਤੇ ਤੁਰਨ ਤੋਂ ਬਿਨਾਂ ਕਿਵੇਂ ਤੂੰ ਪਹੁੰਚ ਜਾਏਗਾ। ਭਾਈ ਸੱਜਣਾ ਦਵਾਈ ਪੁੱਛਣਾ ਪਿਆ ਤੇ ਪਰਹੇਜ ਤੋਂ ਬਿਨਾਂ ਕਿਵੇਂ ਅਸਰ ਕਰੇਗੀ। ਗਾਏ ਸੁਣੈ ਆਖੈ ਮੀਚੈ ਪਾਈਐ ਨਾ ਪਰਮ ਪਦ, ਗੁਰ ਉਪਦੇਸ਼ ਗਏ ਜੋਲੋ ਨਾ ਕਮਾਈਏ, ਗਾ ਤੇ ਸੁਣ ਪਰ ਅਗਲਾ ਕੰਮ ਕਰੀ ਉਸ ਨੂੰ ਜ਼ਿੰਦਗੀ ਚ ਕਮਾਲ ਹੈ। ਜਿੱਥੇ ਕੀਰਤਨ ਖੈ ਉਹਦੇ ਨੇੜੇ ਜਮਦੂਤ ਵੀ ਨਹੀਂ ਜਾਂਦਾ। ਪਿਛਲੇ ਦਿਨ ਇੱਕ ਪ੍ਰਮਾਣ ਦਿੱਤਾ ਸੀ, ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਤਨ ਤਨ ਭਾਗ ਤਿਨਾ ਸਾਧ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬੰਤਿਆ। ਮਹਾਰਾਜ ਕਹਿੰਦੇ ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਧਰਮ ਰਾਜ ਕਹਿੰਦਾ ਨਾ ਹਉ ਨਾ ਤੂੰ ਨਹਿ ਛੁਟੈ, ਨਿਕਟ ਨਾ ਜਾਇਓ ਦੂਤ। ਉਸ ਪਰਿਪੂਰਨ ਪਰਮਾਤਮਾ ਦਾ ਕੀਰਤਨ ਜਿਹੜੇ ਕਰਦੇ ਨੇ, ਅਗਲਾ ਬਚਨ ਕਿਹਾ ਉਹਨਾਂ ਨੂੰ ਧੰਨ ਕਹੋ ਕਿਉਂਕਿ ਉਹ ਗੁਣੀ ਜਨ ਬਣ ਗਏ ਨੇ। ਸਭ ਤੋਂ ਵੱਡੀ ਗੱਲ ਹੈ ਕਿਸੇ ਅੰਦਰ ਗੁਣ ਆ ਜਾਣ, ਗੁਣਾਂ ਦੀ ਆਪਣੀ ਥਾਂ ਹੈ, ਔਗੁਣ ਆਪਣੀ ਤਬਾਹੀ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਣ ਵੀਰ ਨੇ ਔਗਣ ਜੰਜੀਰ ਨੇ, ਜੰਜੀਰ ਕੱਟੀ ਜਾਏਗੀ ਜੇ ਵੀਰ ਖੋਣਗੇ। ਨਾਨਕ ਔਗਣ ਜੇਤੜੇ ਤੇਤੇ ਗੱਲੀ ਜੰਜੀਰ, ਜੇ ਗੁਣ ਖੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਬਾਬਾ ਜੀ ਕਹਿੰਦੇ ਨੇ ਕਿ ਗੁਣ ਅਵਗਣ ਛਾੜ, ਗੁਣਾ ਕੋ ਧਾਵੋ ਕਰ ਅਵਗਣ ਪਛਤਾਹੀ ਜੀਉ। ਬਾਬਾ ਜੀ ਕਹਿੰਦੇ ਗੁਣਾ ਕਾ ਹੋਵੇ ਵਾਸੁਲਾ, ਉਹ ਤੰਤਾਂ ਚ ਹੋ ਗਏ ਜਿਹੜੇ ਗੁਣੀ ਬਣਦੇ ਪੈਣ, ਗੁਣ ਲੈਂਦੇ ਪੈਣ। ਇੱਥੇ ਇੱਕ ਛੋਟੀ ਜਿਹੀ ਦਾਸ ਉਦਾਹਰਨ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਦੀ ਰਚਨਾ ਚੋਂ ਕਹਿ ਕੇ ਸੰਪੰਨਤਾ ਵੱਲ ਆਏਗਾ। ਸਾਡਾ ਸੁਭਾਅ ਕੀ ਹੈ, ਸਾਡੇ ਸਾਰੇ ਸਮਾਜ ਦੇ ਢਾਂਚੇ ਦਾ, ਆਪਣੇ ਸਿੱਖਾਂ ਦੀ ਝਾਤੀ ਮਾਰੋ। ਮੇਰਾ ਖਿਆਲ ਹੈ ਸਾਨੂੰ ਬੰਦਿਆਂ ਦੇ ਔਗਣਾਂ ਦੀ ਫਹਿਰਿਸ਼ਤ ਲਿਸਟ ਦੇ ਚੇਤਾ ਹੈ, ਸਾਨੂੰ ਬੰਦਿਆਂ ਦੇ ਗੁਣ ਚੇਤਾ ਨਹੀਂ। ਔਗਣ ਭੁੱਲਦੇ ਨਹੀਂ ਤੇ ਗੁਣ ਬੰਦੇ ਨੂੰ ਚੇਤੇ ਨਹੀਂ। ਹਰ ਇੱਕ ਬੰਦੇ ਦਾ ਦੇਖਣ ਦਾ ਐਂਗਲ ਨਜ਼ਰੀਆ ਆਪੋ ਆਪਣਾ। ਇੱਕ ਇਨਸਾਨ ਹੈ, ਕੋਈ ਉਹਨੂੰ ਦੇਖ ਕੇ ਕਹਿੰਦਾ ਵੀ ਕਮਾਲ ਕਰ ਦਿੱਤੀ, ਇਹਦੇ ਵਰਗਾ ਬੰਦਾ ਕੋਈ ਨਹੀਂ, ਤੇ ਦੂਜਾ ਵੇਖ ਕੇ ਕਹਿੰਦਾ ਛੱਡੋ ਪਿਆ, ਇਹਦੇ ਵਰਗਾ ਨਿਕੰਮਾ ਕੋਈ ਨਹੀਂ। ਬੰਦਾ ਤੇ ਇੱਕੋ ਹੀ ਹੈ ਨਾ। ਭਾਈ ਸਾਹਿਬ ਨੇ ਆ ਤਿੰਨ ਕੁ ਬਚਨ ਕਹਿ, ਸੌਣ ਦਾ ਬੱਦਲ ਗਰਜਿਆ, ਬਿਜਲੀ ਚਮਕੀ, ਟਿੱਕ ਕੇ ਬੇਨਤੀ ਸੁਣਿਓ, ਮੋਰ ਪਹਿਲਾਂ ਪਾਉਣ ਲੱਗਾ। ਇੱਕ ਗੁਣਾ ਦਾ ਗ੍ਰਾਹਕ ਆਇਆ, ਉਹਨੇ ਕਿਹਾ ਵਾਹ ਵਾਹਿਗੁਰੂ ਤੇਰਾ ਸ਼ੁਕਰਾਨਾ, ਤੂੰ ਮੋਰ ਪੈਦਾ ਕੀਤਾ, ਇਹਦੀਆਂ ਅੱਖਾਂ ਸੋਹਣੀਆਂ, ਇਹਦੇ ਖੰਭ ਸੋਹਣੇ, ਤੇਰੇ ਵਰਗਾ ਚਿੱਤਰਕਾਰ ਕਿਹੜਾ, ਤੂੰ ਇਹੋ ਜਿਹਾ ਰੰਗ ਭਰਿਆ, ਇਹਦਾ ਰੰਗ ਫਿੱਕਾ ਤੇ ਪੇਟ ਨਹੀਂ ਹੁੰਦਾ, ਇਹ ਗਾਂਦਾ ਕਿੰਨਾ ਸੋਹਣਾ, ਇਹਦੇ ਉੱਪਰ ਵਾਲੀ ਕਲਗੀ ਕਿੰਨੀ ਸੋਹਣੀ। ਉਹ ਕਹੀ ਰਹੇ ਮੋਰ ਬੜਾ ਚੰਗਾ, ਤੇ ਇੱਕ ਔਗਣਾ ਵਾਲਾ ਲੰਘਿਆ, ਕਹਿੰਦਾ ਛੱਡੋ ਚੁੱਪ ਕਰੋ, ਖੰਭਾਂ ਦੀਆਂ ਐਵੇਂ ਤੁਸੀਂ ਸਿਫਤਾਂ ਕਰੀ ਜਾਂਦੇ ਹੋ ਝੋਠੀਆਂ, ਇਹਦੇ ਮੋਰ ਦੇ ਪੈਰ ਤਾਂ ਦੇਖੋ ਕਿੰਨੇ ਗੰਦੇ ਪੈਰ ਨੇ ਇਹਦੇ। ਉਹਨੇ ਕਿਹਾ ਤੇਰਾ ਪੈਰਾਂ ਲਈ ਧਿਆਨ ਗਿਆ, ਤੇਰਾ ਸਿਰ ਵੱਲ ਧਿਆਨ ਨਹੀਂ ਗਿਆ। ਗੁਣਾ ਵਾਲਾ ਜਿਹੜਾ ਉਹ ਖੰਭ ਦੇਖਦਾ, ਉਹ ਗਲੇ ਦੀ ਆਵਾਜ਼ ਦੇਖਦਾ, ਉਹ ਮੋਰ ਦਾ ਰੰਗ ਦੇਖਦਾ, ਔਗਣਾ ਵਾਲਾ ਉਹਦੇ ਪੈਰ ਦੇਖਦਾ। ਪਿਆਰਿਓ, ਕਮਲ ਦਾ ਫੁੱਲ ਹੈ, ਕਿਸੇ ਨੂੰ ਸੁਗੰਧੀ ਦਿਸਦੀ ਏ, ਕਿਸੇ ਨੂੰ ਚਿੱਕੜ ਦਿਸਦਾ, ਅੰਬ ਦਾ ਫਲ ਏ, ਕੋਈ ਰਸ ਚੂਸਦਾ, ਕੋਈ ਗਿਟਕ ਨੂੰ ਪਾੜ ਕੇ ਕਹਿੰਦਾ ਵਿਚਲੀ ਗੁਟਲੀ ਬੜੀ ਕੌੜੀ। ਬੰਦੇ ਦਾ ਸੁਭਾਅ ਹੀ ਹੈ ਨਾ। ਹੁਣ ਜਿਹਨੂੰ ਰੱਬ ਨੇ ਵੀ ਢੱਕ ਕੇ ਰੱਖਿਆ ਨਾ ਫੋਲੀ, ਤੇ ਬੰਦਾ ਉਹਨੂੰ ਵੀ ਪਾੜਦਾ ਗਿਟਕ ਨੂੰ, ਕਹਿੰਦਾ ਵਿੱਚੋਂ ਵੇਖੋ ਕੌੜਾ ਗੁਟਲੀ ਪਈ ਏ, ਤੂੰ ਫਿਰ ਨਿਕੰਮਿਆ ਕਿਉਂ ਪਾੜਨ ਲੱਗ ਪਿਆ ਜੇ ਰੱਬ ਨੇ ਪਰਦੇ ਚ ਰੱਖਿਆ ਸੀ। ਮੈਂ ਇੱਕ ਬੇਨਤੀ ਕਰਾਂ, ਲੋਕ ਔਗਣਾਂ ਦੀਆਂ ਪੰਡਾਂ ਬੰਨਦੇ ਨੇ, ਗੁਣ ਕੋਈ ਗੁਣੀ ਹੀ ਵਿਆ ਸਕਦਾ ਹੈ। ਮਹਾਰਾਜ ਜੀ ਨੇ ਕਿਹਾ ਲੋਕ ਅਵਗਣਾ ਕੀ ਬੰਨੈ ਗੰਠੜੀ, ਗੁਣ ਨਾ ਵਿਖਾਜੈ ਕੋਏ, ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਖੋਏ। ਜਿਸ ਬੰਦੇ ਕੋਲ ਗੁਣ ਨੇ, ਸਾਹਿਬ ਨੇ ਕਿਹਾ ਧਨ ਧਨ ਭਾਗ ਤਿਨਾ ਸਾਧ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬਣਦਿਆਂ ਇਸ ਲੜੀ ਨੂੰ ਅੱਜ ਅਸੀਂ ਇੱਥੇ ਸਮਾਪਤ ਕਰਨੇ ਹਾਂ। ਦਾਸ ਲਾਈਵ ਚੱਲ ਰਿਹਾ, ਭਾਈ ਜਤਿੰਦਰਪਾਲ ਸਿੰਘ ਬੈਠੇ ਨੇ, ਇਸ ਕਰਕੇ ਨਹੀਂ ਵੀ ਇਹਨਾਂ ਪ੍ਰੋਗਰਾਮ ਲਿਖੇ। ਹਰ ਬੰਦੇ ਦਾ ਕੋਈ ਗੁਣ ਹੁੰਦਾ ਹੈ, ਆਪ ਕੀਰਤਨੀਆਂ ਨੇ, ਕੀਰਤਨੀਆਂ ਪ੍ਰਚਾਰਕ ਇਹਨਾਂ ਦੀ ਖੂਬ ਹੁੰਦੀ ਹੈ ਕਿ ਵੱਧ ਤੋਂ ਵੱਧ ਸੰਗਤ ਤੱਕ ਪਹੁੰਚਾਇਆ ਜਾਏ। ਸੱਚ ਇਵੇਂ ਮੈਨੂੰ UK ਚੋਂ ਕਦੀ ਕੋਈ ਇੰਨੇ ਫੋਨ ਨਹੀਂ ਜੇ ਗਏ, ਭਾਈ ਸਾਹਿਬ ਮੈਂ ਸੱਚ ਕਹਿ ਰਿਹਾ ਭਾਵੇਂ ਲਾਈ, ਇੱਥੇ ਤਾਂ ਆਇਆ ਸਾਰੀ ਖਿੱਚਦੇ ਨਾ, ਸਾਡੇ ਵੀ ਲਿਆਓ ਸਾਡੇ ਵੀ ਲਿਆਓ, ਪਰ ਇਹਨਾਂ ਨੇ ਫੋਨ ਕਰਕੇ ਬਹੁਤ ਵਾਰੀ ਕਿਹਾ ਭਾਈ ਸਾਹਿਬ ਹਰ ਸਾਲ ਥੋੜੇ ਤੋਂ ਥੋੜਾ ਸਮਾਂ ਵੀ ਜ਼ਰੂਰ ਕੱਢੋ। ਇੱਕ ਤਾਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ, ਦੂਸਰਾ ਵੇਖੋ ਇਨਸਾਨੀਅਤ ਦੇ ਨਾਤੇ ਸਿੱਖ ਚੈਨਲ ਵਾਲੇ ਵੀਰ ਉਸ ਦਿਨ ਦੇ ਨਾਲ ਨੇ, ਸੰਗਤ ਟੈਲੀਵਿਜ਼ਨ ਵਾਲੇ, ਪਰ ਇਹਨਾਂ ਨੇ ਸਾਰਾ ਲਾਈਵ ਕੀਤਾ ਸਿੱਖ ਚੈਨਲ ਨੇ। ਮੈਂ ਇਹਨਾਂ ਦੇ ਜਿਹੜੇ ਬਲ ਸਾਹਿਬ ਨੇ ਉਹਨਾਂ ਦਾ ਵੀ ਫੋਨ ਜਾਂਦਾ ਰਹਿੰਦਾ ਇੰਡੀਆ, ਪਰ ਆ ਦੋ ਵੀਰ ਮੇਰੇ ਨਾਲ ਰਹੇ, ਭਾਈ ਸਤਨਾਮ ਸਿੰਘ ਤੇ ਗੁਰਮੁਖ ਸਿੰਘ, ਤੇ ਮੈਨੂੰ ਇੱਕ ਗੱਲ ਦੀ ਖੁਸ਼ੀ ਬੜੀ ਲੱਗੀ, ਉਹ ਮੈਂ ਤੁਹਾਨੂੰ ਸ਼ੇਅਰ ਕਰ ਦੇਣਾ। ਸਤਨਾਮ ਸਿੰਘ ਬੈਠੇ ਨੇ ਕੈਮਰੇ ਤੇ, ਜਿੱਦਣ ਪਹਿਲੇ ਦਿਨ ਮਿਲੇ ਸਨ ਨਾ, ਸੱਚ ਇਹ ਇਹਨਾਂ ਦੇ ਕੇਸ ਤੇ ਸਿਰਫ ਰੁਮਾਲ ਸੀ, ਮੈਂ ਕਿਹਾ ਨਹੀਂ, ਬਿਲਕੁਲ ਨਹੀਂ ਕਿਹਾ, ਪਰ ਜਦੋਂ ਕੱਲ ਇਹਨਾਂ ਦੇ ਸੀਸ ਤੇ ਦਸਤਾਰ ਦੇਖੀ ਨਾ ਤੇ ਦਾੜਾ ਦੇਖਿਆ ਤੇ ਮੇਰੇ ਮਨ ਚੋਂ ਇੱਕੋ ਹੂਕ ਨਿਕਲੀ, ਸਤਿਗੁਰੂ ਮੇਰਾ ਆਉਣਾ ਸਫਲ ਹੋ ਗਿਆ ਜੀ, ਇੱਕ ਸਿੱਖ ਬਣ ਗਿਆ। ਸੱਚ ਹੈ, ਤੇ ਇਹਨਾਂ ਨੂੰ ਮੈਂ ਬਿਲਕੁਲ ਨਹੀਂ ਕਿਹਾ, ਪਰ ਇਹਨਾਂ ਨੂੰ ਬੇਨਤੀ, ਮੇਰੇ ਵੀਰ ਇੰਨੇ ਦਿਨ ਸੰਗਤ ਕੀਤੀ ਏ, ਗੁਰੂ ਕਲਗੀ ਵਾਲਾ ਤੇਰੇ ਤੇ ਮਿਹਰ ਕਰੇ, ਤੈਨੂੰ ਬਾਣੀ ਬਾਣੀ ਦੀ ਦਾਤ ਦੇ। ਭਾਈ ਗੁਰਮੁਖ ਸਿੰਘ ਵੱਡੇ ਵੀਰ ਇਹ ਉਸ ਦਿਨ ਦੇ ਨਾਲ ਨੇ ਸਾਰੀਆਂ ਥਾਵਾਂ ਤੇ, ਮੈਂ ਇਹਨਾਂ ਦੋਨਾਂ ਵੀਰਾਂ ਦਾ, ਹੋਰ ਸਾਰੀ ਟੀਮ ਜਿਹੜੀ ਨਾਲ ਆਉਂਦੀ ਰਹੀ, ਬਾਕੀ ਗੁਰਮੁਖ ਸਭ ਦਾ ਤਹਿ ਦਿਲੋਂ ਧੰਨਵਾਦੀ। ਇੱਥੋਂ ਦੇ ਪ੍ਰਬੰਧਕ ਵੀਰ, ਪਿਛਲੇ ਸਾਲ ਵੀ ਇਹਨਾਂ ਗੁਰਮੁਖਾਂ ਨੇ ਸੰਗਤ ਦੇ ਦਰਸ਼ਨ ਦਾਰੇ ਕਾਏ, ਇਹ ਸਾਲ ਵੀ ਪ੍ਰਬੰਧਕ ਵੀਰਾਂ ਦਾ, ਗੁਰੂ ਸਾਹਿਬਾਨ ਦੇ ਗ੍ਰੰਥੀ ਸਾਹਿਬਾਂ ਦਾ, ਸਭ ਦਾ ਤਹਿ ਦਿਲੋਂ ਧੰਨਵਾਦੀ। ਨਿਊ ਕੈਸਲ ਤੋਂ, ਸੋਹਸ਼ੀਲ ਤੋਂ ਸੰਗਤ ਆਈ ਹੈ, ਭਾਈ ਕਰਨੈਲ ਸਿੰਘ ਹੋਣੀ, ਭਾਈ ਜਸਵਿੰਦਰ ਸਿੰਘ, ਸਰਦਾਰ ਜਗਤਾਰ ਸਿੰਘ, ਮੈਂ ਸਭ ਦਾ ਤਹਿ ਦਿਲੋਂ ਧੰਨਵਾਦੀ ਹਾਂ ਜੋ ਆਪ ਮੁਹੱਬਤ ਕਰਦੇ ਹੋ। ਇੱਥੋਂ ਦੇ ਨੌਜਵਾਨ ਕਥਾਵਾਚਕ ਭਾਈ ਸੁੱਖਾ ਸਿੰਘ ਉਸ ਦਿਨ ਦੇ ਨਾਲ, ਭਾਈ ਪਾਲ ਸਿੰਘ, ਸਭ ਦਾ ਸਕੇਦਾ ਕਿਦਾ ਨਾਂ ਲਵਾਂ, ਬਸ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ। ਇਸ ਮਹੀਨੇ ਦੇ ਅੰਤ 3 ਕੁ ਦਿਨ ਦਾਸ ਨੇ ਫਿਰ ਆਉਣਾ, ਕਿਉਂਕਿ ਕੁਝ ਪ੍ਰੋਗਰਾਮਸ ਰਹਿ ਗਏ ਸਨ, ਉਹ ਖਾਸ ਕਰਕੇ ਲੰਡਨ ਵਿੱਚ ਕਰਨੇ ਨੇ। ਸੰਗਤਾਂ ਦੀ ਹੁਕਮ ਕਹਾਂਗਾ ਮੈਂ, ਬੇਨਤੀ ਨਹੀਂ, ਉਹਨਾਂ ਦੇ ਹੁਕਮ ਦੀ ਪਾਲਣਾ ਕਰਦੇ ਹਾਂ। ਉਹ 3 ਕੁ ਦਿਨ ਕੋਈ ਦੀਵਾਨ ਨੇ, 5 ਦਾ 5, 7, 8, ਉਹ ਯਤਨ ਕਰਾਂਗਾ ਤੇ ਇਸ ਲੜੀ ਨੂੰ ਬਾਕੀ ਉਹਨਾਂ 3 ਦੀਵਾਨਾਂ ਵਿੱਚ ਸੰਪੂਰਨ ਕਰਨ ਦਾ ਯਤਨ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।